Friday, 7 a.m. to 9 a.m. Listen live on www.eawaz.com. If it is static, listen on your local number 647-872-4900.
7:70 a.m. ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਚਾਓ ਦਾ ਕਹਿਣਾ ਕਿ ਉਹ ਟੋਰਾਂਟੋ ਪੁਲਿਸ ਫੰਡਿੰਗ ਨੂੰ TPS ਬੋਰਡ ਦੀ ਮੰਗ ਦੇ ਪੱਧਰ ਤੱਕ ਪਹੁੰਚਾਉਣ ਲਈ ਬੇਨਤੀ ਦਾ ਸਮਰਥਨ ਕਰੇਗੀ। ਟੋਰਾਂਟੋ ਪੁਲਿਸ ਮਾਊਂਟ ਸਿਨਾਈ ਹਸਪਤਾਲ ਦੇ ਬਾਹਰ ਕੀਤੇ ਗਏ ਯਹੂਦੀ ਭਾਈਚਾਰੇ ਵਿਰੁੱਧ ਪ੍ਰਦਰਸ਼ਨ ਦੀ ਜਾਂਚ ਕਰ ਰਹੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਇਸ ਨੂੰ ਨਿੰਦਣਯੋਗ ਕਾਰਵਾਈ ਕਿਹਾ। ਓਨਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਸੂਬੇ ਦੇ ਡਰਾਈਵਰਾਂ ਨੂੰ ਜਲਦੀ ਹੀ ਆਪਣੀਆਂ ਲਾਇਸੈਂਸ ਪਲੇਟਾਂ ਨੂੰ ਰੀਨਿਊ ਕਰਨ ਦੀ ਲੋੜ ਨਹੀਂ ਪਵੇਗੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਮੇਅਰ ਓਲੀਵੀਆ ਚਾਓ ਦਾ ਕਹਿਣਾ ਕਿ ਉਹ ਟੋਰਾਂਟੋ ਪੁਲਿਸ ਨੂੰ 12.1 million dollars ਦੇ ਵਾਧੇ ਨੂੰ ਘਟਾ ਕੇ ਪੇਸ਼ ਕੀਤੇ ਬਜਟ ਤੋਂ ਬਾਅਦ ਇਸ ਸਾਲ ਲਈ ਟੋਰਾਂਟੋ ਪੁਲਿਸ ਨੂੰ ਪੂਰਾ ਫੰਡਿੰਗ ਵਾਧਾ ਦੇਣ ਦੇ ਪ੍ਰਸਤਾਵ ਦਾ ਸਮਰਥਨ ਕਰੇਗੀ। ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਨੇ ਦਸੰਬਰ ਮਹੀਨੇ ਵਿਚ ਬਜਟ ਵਿਚ ਇਸ ਸਾਲ ਦੇ ਪੁਲਿਸ ਦੇ ਖਰਚਿਆਂ ਲਈ 1.7% ਦੀ ਦਰ ਨਾਲ 20 million dollars ਦੀ ਰਕਮ ਦਿੱਤੇ ਜਾਣ ਦੀ ਮੰਗ ਕੀਤੀ ਹੈ। ਟੋਰਾਂਟੋ ਸ਼ਹਿਰ ਦੇ ਬਜਟ ਵਾਸਤੇ ਚਾਓ ਨੇ ਕਈ ਹਫ਼ਤੇ ਪਹਿਲਾਂ ਖਾਕਾ ਪੇਸ਼ ਕੀਤਾ ਸੀ ਜਿਸ ਵਿਚ ਪੁਲਿਸ ਖਰਚਿਆਂ ਲਈ ਵਾਧਾ ਸ਼ਾਮਲ ਸੀ, ਪਰ ਫਿਰ ਬਾਅਦ ਵਿਚ ਲਗਭਗ 8 million dollars ਦੀ ਕਮੀ ਕਰ ਦਿੱਤੀ ਗਈ। ਇਸ ਕਦਮ ਨੇ ਟੋਰਾਂਟੋ ਪੁਲਿਸ ਯੂਨੀਅਨ ਅਤੇ ਟੋਰਾਂਟੋ ਪੁਲਿਸ ਐਸੋਸੀਏਸ਼ਨ ਨੇ ਇਸ ਫੈਸਲੇ ਨੂੰ ਵਾਪਸ ਕਰਵਾਉਣ ਲਈ ਇਕ ਮਜ਼ਬੂਤ ਜਨਤਕ ਮੁਹਿੰਮ ਚਲਾਈ ਅਤੇ ਆਪਣਾ ਪੱਖ ਪੇਸ਼ ਕਰਦਿਆਂ ਚੇਤਾਵਨੀ ਦਿੱਤਿਆਂ ਕਿਹਾ ਕਿ ਇਸ ਕਦਮ ਨਾਲ ਪੁਲਿਸ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ। ਬਜਟ ਤੋਂ ਇਕ ਦਿਨ ਪਹਿਲਾਂ ਕੌਂਸਲ ਵਿਚ ਮੰਗਲਵਾਰ ਦੁਪਹਿਰ ਨੂੰ ਜਾਰੀ ਇਕ ਬਿਆਨ ਵਿਚ ਚਾਓ ਨੇ ਕਿਹਾ ਕਿ ਉਸਨੇ ਪਿਛਲੇ ਕੁਝ ਹਫ਼ਤਿਆਂ ਵਿਚ ਟੋਰਾਂਟੋ ਵਿਚ ਪੁਲਿਸਿੰਗ ਦੀ ਲਾਗਤ ਬਾਰੇ ਸਰਕਾਰ ਦੇ ਹੋਰ ਪੱਧਰਾਂ ਨਾਲ ਤਸੱਲੀ ਬਖਸ਼ ਗੱਲਬਾਤ ਕੀਤੀ ਹੈ। ਚਾਓ ਨੇ ਦਸਿਆ ਕਿ ਇਸ ਮਸਲੇ ਤੇ ਗੱਲਬਾਤ ਚੱਲ ਰਹੀ ਹੈ ਤੇ ਗੱਲਬਾਤ ਬਹੁਤ ਹੀ ਆਸ਼ਾਜਨਕ ਰਹੀ ਹੈ। ਉਨ੍ਹਾਂ ਨੇ ਟੋਰਾਂਟੋ ਪੁਲਿਸ ਸਰਵਿਸਿਜ ਬਜਟ ਲਈ ਇਕ ਵਾਧੂ ਅਲਾਟਮੈਂਟ ਦਿੱਤੇ ਜਾਣ ਵਾਸਤੇ ਪੇਸ਼ ਕੀਤੇ ਗਏ ਇਕ ਮਤੇ ਦਾ ਸਮਰਥਨ ਦਿੱਤਾ ਹੈ। ਇਹ ਰਕਮ ਟੋਰਾਂਟੋ ਪੁਲਿਸ ਸਰਵਿਸਿਜ ਬੋਰਡ ਵੱਲੋਂ ਦਿੱਤੀ ਗਈ ਮੰਗ ਨਾਲ ਮੇਲ ਖਾਂਦੀ ਹੈ। ਚਾਓ ਨੇ ਸੀਟੀਵੀ ਨਿਊਜ਼ ਟੋਰਾਂਟੋ ਨੂੰ ਦਸਿਆ ਕਿ ਇਹ ਸਪਸ਼ਟ ਨਹੀਂ ਹੈ ਕਿ ਟੋਰਾਂਟੋ ਸ਼ਹਿਰ ਨੂੰ ਸਰਕਾਰ ਦੇ ਹੋਰ ਪੱਧਰਾਂ ਤੋਂ ਕਿੰਨਾ ਪੈਸਾ ਮਿਲੇਗਾ, ਪਰ ਇਸ ਦੌਰਾਨ ਪੁਲਿਸ ਲਈ ਵਾਧੂ ਫੰਡ ਸ਼ਹਿਰ ਦੇ ਟੈਕਸ ਸਥਿਰਤਾ ਵਾਲੇ ਖਾਤੇ ਵਿਚੋਂ ਲਏ ਜਾਣਗੇ। ਮੇਅਰ ਨੇ ਦੁਹਰਾਇਆ ਕਿ ਸਿੱਧੇ ਫੰਡਿੰਗ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਲਈ ਚੱਲ ਰਹੀ ਗੱਲਬਾਤ ਵਾਸਤੇ ਰੱਖੇ ਗਏ ਪੈਸੇ ਦੇ ਜ਼ਰੀਏ ਪੁਲਿਸ ਨੂੰ ਇਸ ਸਾਲ $60 million ਤੱਕ ਦੀ ਵਾਧੂ ਰਕਮ ਮਿਲ ਜਾਵੇਗੀ। ਪੁਲਿਸ ਚੀਫ ਮਾਇਰੋਨ ਡੈਮਕੀਵ ਨੇ ਕਿਹਾ ਕਿ ਚਾਓ ਦੇ ਬਜਟ ਵਿਚ ਪੁਲਿਸ ਨੂੰ ਦਿੱਤੀ ਜਾ ਰਹੀ ਫੰਡਿੰਗ ਨਾਕਾਫੀ ਹੈ ਅਤੇ ਇਸ ਕਰਕੇ ਪੁਲਿਸ ਸੇਵਾਵਾਂ ਦੇ ਪੱਧਰ ਨੂੰ ਸਹੀ ਢੰਗ ਨਾਲ ਪੂਰਾ ਕਰਨ ਦੀ ਸਮਰੱਥਾ ਨੂੰ ਖਤਰੇ ਵਿਚ ਪਾਇਆ ਜਾ ਰਿਹਾ ਅਤੇ ਆਉਂਦੇ ਸਮੇਂ ਵਿਚ ਪੁਲਿਸ ਮੁਲਾਜ਼ਮਾਂ ਦੀ ਨਫ਼ਰੀ ਵਿਚ ਕਮੀ ਆ ਜਾਵੇਗੀ। ਟੋਰਾਂਟੋ ਪੁਲਿਸ ਐਸੋਸੀਏਸ਼ਨ ਨੇ ਹੰਗਾਮੀ ਹਾਲਤ ਵਿਚ ਪਹਿਲ ਦੇ ਆਧਾਰ ਤੇ ਫੋਨ ਰਾਹੀਂ ਸੂਚਨਾ ਮਿਲਣ ਤੋਂ 22 ਮਿੰਟ ਦੇ ਔਸਤ ਸਮੇਂ ਮੌਕੇ ਤੇ ਪਹੁੰਚਣ ਦੇ ਟੀਚੇ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰਦੇ ਇਸ ਮਸਲੇ ਤੇ ਰੇਡੀਓ ਅਤੇ ਆਨਲਾਈਨ ਇਸ਼ਤਿਹਾਰਾਂ ਦੀ ਇਕ ਲੜੀ ਵੀ ਸ਼ੁਰੂ ਕੀਤੀ ਹੈ। ਚਾਓ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਦੋਵਾਂ ਧਿਰਾਂ ਦੇ ਦਬਾਅ ਹੇਠ ਨਹੀਂ ਕੀਤਾ। ਮੇਅਰ ਨੇ ਕਿਹਾ ਕਿ ਉਨ੍ਹਾਂ ਦੀ ਚਿੰਤਾ 1.8 million dollars ਦੇ ਵੱਡੇ ਬਜਟ ਘਾਟੇ ਨਾਲ ਜਿੱਠਣ ਦੀ ਹੈ ਅਤੇ ਇਹ ਘਾਟਾ ਉਨ੍ਹਾਂ ਨੂੰ ਵਿਰਾਸਤ ਵਿਚ ਮਿਲਿਆ ਹੈ। ਇਸ ਘਾਟੇ ਨੂੰ ਪੂਰਾ ਕਰਨਾ ਉਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਹੈ। ਵੱਡੀ ਗੜਬੜ ਨੂੰ ਠੀਕ ਕਰਨਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਸੀ ਅਤੇ ਦੂਜੀ ਤਰਜੀਹ ਸ਼ਹਿਰ ਨੂੰ ਮੁੜ ਲੀਹ ਤੇ ਲਿਆਉਣਾ, ਕਿਫਾਇਤੀ ਰਿਹਾਇਸ਼, ਜਨਤਕ ਆਵਾਜਾਈ, ਸੜਕਾਂ ਤੇ ਟੋਇਆਂ ਨੂੰ ਠੀਕ ਕਰਨਾ, ਨੌਜਵਾਨਾਂ ਲਈ ਬਿਹਤਰ ਯੋਜਨਾਵਾਂ ਵਿਚ ਨਿਵੇਸ਼ ਕਰਨਾ ਹੈ। ਮਸਲੇ ਬਾਰੇ ਆਪਣੀ ਸੋਚ ਨੂੰ ਅਗਾਂਹ ਵਧੂ ਦਸਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਆਪਣੀਆਂ ਜ਼ਰੂਰਤਾਂ ਲਈ ਭੁਗਤਾਨ ਕਰਨ ਵਾਸਤੇ ਹੋਰ ਵਿੱਤੀ ਸਾਧਨਾਂ ਨੂੰ ਲੱਭਣਾ ਪੈਂਦਾ ਹੈ। ਟੋਰਾਂਟੋ ਵਿਚ 100 ਕੌਂਸਲੇਟ ਹਨ। ਟ੍ਰਾਈ ਟੋਰਾਂਟੋ, ਕਾਰਾਬਨ ਅਤੇ ਹੋਂਡਾ ਇੰਡੀ ਵਰਗੇ ਕਈ ਵੱਡੇ ਸਮਾਗਮ ਹੁੰਦੇ ਹਨ। ਇਸ ਲਈ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਅਤੇ ਫੈਡਰਲ ਅਤੇ ਸੂਬਾਈ ਸਰਕਾਰਾਂ ਨੇ ਕਿਹਾ ਕਿ ਉਹ ਇਨ੍ਹਾਂ ਹਾਲਾਤਾਂ ਤੋਂ ਜਾਣੂ ਨੇ ਅਤੇ ਸਾਡੇ ਨਾਲ ਖੜੇ ਹੋਣ ਦੀ ਵੀ ਉਨ੍ਹਾਂ ਨੇ ਵਚਨਬੱਧਤਾ ਕੀਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਟੋਰਾਂਟੋ ਦੇ ਮਾਊਂਟ ਸਿਨਾਈ ਹਸਪਤਾਲ ਦੇ ਬਾਹਰ ਕੀਤੇ ਗਏ ਇੱਕ ਪ੍ਰਦਰਸ਼ਨ ਨੂੰ ਨਿੰਦਣਯੋਗ ਯਹੂਦੀ ਭਾਈਚਾਰੇ ਵਿਰੋਧੀ ਪ੍ਰਦਰਸ਼ਨ ਕਿਹਾ ਹੈ। ਟੋਰਾਂਟੋ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਯਹੂਦੀ ਭਾਈਚਾਰੇ ਦੁਆਰਾ ਡਾਊਨਟਾਊਨ ਟੋਰਾਂਟੋ ਵਿਚ ਸਥਾਪਿਤ ਕੀਤੇ ਗਏ ਇਸ ਹਸਪਤਾਲ ਦੇ ਬਾਹਰ ਵਾਪਰੀਆਂ ਕਈ ਘਟਨਾਵਾਂ ਦੀ ਜਾਂਚ ਕਰ ਰਹੇ ਹਨ। ਸੀਟੀਵੀ ਨਿਊਜ਼ ਟੋਰਾਂਟੋ ਨੇ ਮੰਗਲਵਾਰ ਨੂੰ ਹਸਪਤਾਲ ਦੇ ਸਟਾਫ ਨੂੰ ਭੇਜੀ ਇੱਕ ਅੰਦਰੂਨੀ ਈਮੇਲ ਹਾਸਲ ਕੀਤੀ ਹੈ। ਇਸ ਈਮੇਲ ਵਿਚ ਮਾਊਂਟ ਸਿਨਾਈ ਦੇ ਪ੍ਰਧਾਨ ਅਤੇ CEO ਡਾਕਟਰ ਗੈਰੀ ਨਿਊਟਨ ਨੇ ਕਿਹਾ ਕਿ ਸੋਮਵਾਰ ਰਾਤ ਯੂਨੀਵਰਸਿਟੀ ਐਵੇਨਿਊ ਤੇ ਇੱਕ ਪ੍ਰਦਰਸ਼ਨ ਦੌਰਾਨ ਕਈ ਪ੍ਰਦਰਸ਼ਨਕਾਰੀ ਇਮਾਰਤ ਦੇ ਬਾਹਰਲੇ ਹਿੱਸੇ ਤੇ ਜਾ ਚੜੇ ਸਨ। ਸੂਚਨਾ ਮਿਲਣ ਤੇ ਪੁਲਿਸ ਨੇ ਹਸਪਤਾਲ ਦੇ ਬਾਹਰ ਆਪਣੀ ਮੌਜੂਦਗੀ ਵਧਾ ਦਿੱਤੀ, ਜਦੋਂ ਕਿ ਮਾਊਂਟ ਸਿਨਾਈ ਅਤੇ ਹੈਨਿਕ ਬ੍ਰਿਜ ਪੁਆਇੰਟ ਨੇ ਵੀ ਆਪਣੀ ਪੱਧਰ ਤੇ ਸੁਰੱਖਿਆ ਵਿਚ ਵਾਧਾ ਕਰ ਲਿਆ। ਨਿਊਟਨ ਨੇ ਇਹ ਵੀ ਕਿਹਾ ਕਿ ਹਸਪਤਾਲ ਦੇ ਯੂਨੀਵਰਸਿਟੀ ਐਵੇਨਿਊ ਦਾ ਗੇਟ ਸ਼ਾਮ 6 ਵਜੇ ਤੋਂ ਬਾਅਦ ਬੰਦ ਕਰ ਦਿੱਤਾ ਜਾਵੇਗਾ ਅਤੇ ਵੀਕਐਂਡ ਤੇ ਪੂਰੀ ਤਰ੍ਹਾਂ ਬੰਦ ਰਹੇਗਾ। ਦੂਜੇ ਪਾਸੇ ਵਿਰੋਧ ਪ੍ਰਦਰਸ਼ਨ ਦੇ ਪ੍ਰਬੰਧਕਾਂ ਦਾ ਕਹਿਣਾ ਕਿ ਉਨ੍ਹਾਂ ਨੇ ਹਸਪਤਾਲ ਨੂੰ ਨਿਸ਼ਾਨਾ ਨਹੀਂ ਬਣਾਇਆ ਸੀ, ਇਹ ਹਸਪਤਾਲ ਉਨ੍ਹਾਂ ਦੇ ਰੈਲੀ ਰੂਟ ਦੇ ਰਾਹ ਵਿਚ ਆਉਂਦਾ ਹੈ। ਉਹ ਤਾਂ US ਕੌਂਸਲੇਟ ਆਪਣਾ ਵਿਰੋਧ ਪ੍ਰਦਰਸ਼ਨ ਕਰਨ ਲਈ ਇਸ ਰਾਹ ਤੋਂ ਲੰਘੇ ਸਨ। ਟੋਰਾਂਟੋ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਹਸਪਤਾਲ ਦੇ ਕੰਮਕਾਜ ਵਿਚ ਕਿਸੇ ਦਾ ਦਖਲ ਦੇਣਾ ਸਵੀਕਾਰਯੋਗ ਨਹੀਂ ਹੈ। ਪੁਲਿਸ ਅਧਿਕਾਰੀ ਵੱਡੀ ਭੀੜ ਦੇ ਪ੍ਰਦਰਸ਼ਨਾਂ ਦੌਰਾਨ ਸਮਝ ਤੋਂ ਕੰਮ ਲੈਂਦੇ ਹਨ ਅਤੇ ਕਈ ਵਾਰ ਮੌਕੇ ਤੇ ਗ੍ਰਿਫਤਾਰੀਆਂ ਕਰਨ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਮਾਮਲੇ ਦੀ ਜਾਂਚ ਜਾਰੀ ਰਹੇਗੀ, ਆਉਂਦੇ ਦਿਨਾਂ ਵਿਚ ਮਾਮਲੇ ਵੀ ਦਰਜ ਕੀਤੇ ਜਾ ਸਕਦੇ ਹਨ। ਮੰਗਲਵਾਰ ਨੂੰ ਟੋਰਾਂਟੋ ਨੇ ਵਿਰੋਧ ਦੇ ਜਵਾਬ ਵਿਚ ਬਿਆਨ ਵਿਚ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਇਲਾਜ ਅਤੇ ਦੇਖਭਾਲ ਲਈ ਸਥਾਨ ਹਨ, ਨਾ ਕਿ ਵਿਰੋਧ ਪ੍ਰਦਰਸ਼ਨ ਜਾਂ ਕਿਸੇ ਨੂੰ ਡਰਾਉਣ ਦੇ ਸਥਾਨ। ਟਰੂਡੋ ਨੇ ਕਿਹਾ ਕਿ ਉਹ ਯਹੂਦੀ ਭਾਈਚਾਰੇ ਵਿਰੋਧੀ ਇਸ ਪ੍ਰਦਰਸ਼ਨ ਦੀ ਸਖ਼ਤ ਨਿੰਦਾ ਕਰਦੇ ਹਨ। ਨਾ ਸਿਰਫ ਟੋਰਾਂਟੋ ਸ਼ਹਿਰ ਸਗੋਂ ਪੂਰੀ ਕੈਨੇਡਾ ਭਰ ਵਿਚ ਦੇਸ਼ ਵਾਸੀ ਇਸ ਨਫ਼ਰਤ ਦੇ ਵਿਰੁੱਧ ਯਹੂਦੀ ਭਾਈਚਾਰਾ ਦੇ ਨਾਲ ਖੜੇ ਹਨ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਚਾਓ ਦਾ ਕਹਿਣਾ ਕਿ ਉਹ ਟੋਰਾਂਟੋ ਪੁਲਿਸ ਫੰਡਿੰਗ ਨੂੰ ਟੀਪੀਐਸ ਬੋਰਡ ਦੀ ਮੰਗ ਦੇ ਪੱਧਰ ਤੱਕ ਪਹੁੰਚਾਉਣ ਲਈ ਬੇਨਤੀ ਦਾ ਸਮਰਥਨ ਕਰੇਗੀ। ਟੋਰਾਂਟੋ ਪੁਲਿਸ ਮਾਊਂਟ ਸੀਨਾਈ ਹਸਪਤਾਲ ਦੇ ਬਾਹਰ ਕੀਤੇ ਗਏ ਯਹੂਦੀ ਭਾਈਚਾਰੇ ਵਿਰੁੱਧ ਪ੍ਰਦਰਸ਼ਨ ਦੀ ਜਾਂਚ ਕਰ ਰਹੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਇਸ ਨੂੰ ਨਿੰਦਣਯੋਗ ਕਾਰਵਾਈ ਕਿਹਾ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
ਕੈਨੇਡੀਅਨ ਸੋਸਾਇਟੀ ਆਫ ਪੀਸ ਐਂਡ ਰਿਲੀਫ ਪੇਸ਼ ਕਰਤੀ ਹੈ ਫਾਊਂਡੇਸ਼ਨ ਫਾਰ ਜਨਰੇਸ਼ਨਸ ਕਾ ਫੰਡ ਰੇਜ਼ਿੰਗ ਡਿਨਰ ਐਂਡ ਮੀਟ ਐਂਡ ਗ੍ਰੀਟ ਵਿਦ ਵਸੀਮ ਅਕਰਮ, ਪਾਕਿਸਤਾਨੀ ਲੈਜੈਂਡਰੀ ਕ੍ਰਿਕਟਰ। ਜੁਮਾ ਫਰਵਰੀ 23 6:30 ਵਜੇ ਚਾਂਦਨੀ ਵਿਕਟੋਰੀਆ ਹਾਲ ਮੇ। ਟਿਕਟਸ ਅਵੇਲੇਬਲ ਹੈ eventbrite.ca ਪਰ। VIP ਟਿਕਟਸ ਔਰ ਸਪਾਂਸਰਸ਼ਿਪ ਕੇ ਲਿਏ ਆਪ ਰਾਬਤਾ ਕਰ ਸਕਤੇ ਹੈ ਮਸੂਦ ਅਹਿਮਦ ਸੇ 4169042046 ਔਰ ਆਮਿਰ ਸ਼ਮਸੀ 4166627861।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫੇਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ
6475274482।
ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
Good morning everyone, you're listening to WTOR 770 AM, your trusted source for news and information. Here comes your host Ramanjeet Sittu with the current affairs.
The current affairs is for the current affairs is for the moment. 14 February 2024 ਦੇ ਸਵੇਰ ਦੇ 7:07 ਦਾ ਸਮਾਂ। ਆਪਣਾ ਬਗਾਨਾ, ਆਪਣਾ ਫਿਰਕਾ ਠੀਕ, ਦੂਜਾ ਫਿਰਕਾ ਗਲਤ, ਇਸ ਤਰ੍ਹਾਂ ਕਰਦੇ ਕਰਦੇ ਅਸੀਂ ਗਲਤ ਬੰਦਿਆਂ ਨੂੰ ਆਪਣੇ ਮੂਹਰੇ ਲਾ ਬੈਠਦੇ ਹਾਂ। ਇਹ ਚਾਹੇ ਮਜ਼ਹਬੀ ਹਿੰਸਾ ਹੋਵੇ, ਦਹਿਸ਼ਤਗਰਦੀ ਹੋਵੇ, ਕੌਮੀ ਦਹਿਸ਼ਤਗਰਦੀ ਹੋਵੇ, ਇਹ ਵਰਤਾਰਾ ਚ ਲਿਆਉਂਦਾ ਕਿਉਂਕਿ ਅਣਜਾਣ ਲੋਕ ਉਹਨੂੰ ਸਮਝ ਨਹੀਂ ਪਾਉਂਦੇ ਕਿ ਸਾਡੀ ਇਹਦੇ ਵਿਚ ਪੋਜੀਸ਼ਨ ਕੀ ਹੋਵੇ। ਟਲ ਕੇ ਤਾਂ ਰਿਹਾ ਨਹੀਂ ਜਾ ਸਕਦਾ ਇਸ ਜ਼ਿੰਦਗੀ ਦੇ ਵਿਚ। ਦੋ ਗੱਲਾਂ ਬਿਲਕੁਲ ਪੱਲੇ ਬੰਨ ਲਓ ਕਿ ਤੁਸੀਂ ਟਲ ਕੇ ਗੁਜ਼ਾਰਾ ਕਰ ਹੀ ਨਹੀਂ ਸਕਦੇ, ਤੁਹਾਡੀ ਜਗ੍ਹਾ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਦੀ ਕੀਮਤ ਧਾਰ ਦੇਣਗੀਆਂ, ਉਹਨਾਂ ਨੂੰ ਉਤਾਰਨੀ ਹੀ ਪਵੇਗੀ। ਨਾਨ ਪੋਲੀਟੀਕਲ ਵੀ ਨਹੀਂ ਹੋਇਆ ਜਾ ਸਕਦਾ, ਕਦੇ ਵੀ ਇਸ ਜ਼ਬਾਨੇ ਦੇ ਵਿਚ ਨਾਨ ਪੋਲੀਟੀਕਲ ਤੁਸੀਂ ਹੋ ਹੀ ਨਹੀਂ ਸਕਦੇ। ਅਸੀਂ ਕਹਿ ਦਿੰਦੇ ਹਾਂ ਕਿ ਇਹ ਰਾਜਨੀਤੀ ਨਾ ਕਰਨ, ਉਹ ਰਾਜਨੀਤੀ ਨਾ ਕਰਨ, ਤੇ ਕੌਣ ਕਰੇ ਫਿਰ ਰਾਜਨੀਤੀ ਜਦੋਂ ਕਿ ਸਾਡੇ ਸਾਰੇ ਫੈਸਲੇ ਰਾਜਨੀਤੀ ਤੋਂ ਪ੍ਰੇਰਿਤ ਹੁੰਦੇ ਨੇ। ਸਕੂਲਾਂ ਦੀ ਪੜ੍ਹਾਈ, ਬੱਚਿਆਂ ਦਾ ਸਿਲੇਬਸ, ਈਵਨ ਬੱਚਿਆਂ ਦਾ ਡੇ ਕੇਅਰ, ਇਹਨਾਂ ਨੂੰ ਵੀ ਅਸੀਂ ਪੋਲੀਟੀਕਲੀ ਡਿਸਾਈਡ ਕਰਦੇ ਹਾਂ। ਹਾਂ, ਰਾਜਨੀਤੀ ਹੋਵੇ ਕਿਹੋ ਜੀ, ਇਹ ਸਵਾਲ ਅਲਾਇਦਾ ਆ, ਇਹਨੂੰ ਅਲਾਇਦਾ ਕਰਕੇ ਵੇਖਣਾ ਜ਼ਰੂਰੀ ਹੈ। ਚਾਹੇ ਅੱਜ ਦੀ ਗੱਲ ਕਰ ਲਓ ਤੇ ਚਾਹੇ ਅੱਜ ਤੋਂ 18 ਪਹਿਲਾਂ ਦੀ। ਮੈਂ ਅੱਗੇ ਵੀ ਕਈ ਦਿਨ ਪਹਿਲਾਂ ਇੱਕ ਕਿਤਾਬ ਪੜ੍ਹ ਰਿਹਾ ਸੀ, ਉਹਦੇ ਵਿਚੋਂ ਕੁਝ ਜ਼ਿਕਰ ਕੀਤਾ ਸੀ। ਇਹ ਵੀ ਜਨਵਰੀ 2006 ਦੇ ਵਿਚ ਇੱਕ ਮਜ਼ਮੂਨ ਛਪਿਆ, ਇਸ ਕਿਤਾਬ ਦੇ ਵਿਚ ਲਿਖਿਆ ਕਿ ਇਹ ਲੇਖ जनवरी 2006 च अज तो 18 वरे पहला ये लेख छपया सी ते छपया भी यह टोरंटो स्टार दे विच सी उदे बारे लिखा गया एक टोरंटो स्टार दे विच किसी रीडर ने चिट्ठी भेजी सी अखबार को हुण इस दौर घटता जा रहा है सो अखबार दे विच एक चिट्ठी छपी ते लंडन दे बंब धमाके दा जिक्र सी उस हवाले नाल छपी लंडन दे बंब धमाकियां तो पिछों धार्मिक मूलवाद बारे मुड़ तो पखी बहस विच हिस्सा लैंदिआं टोरंटो स्टार दे एक पाठक पीटर ब्राउन ने संपादक दे नाल लिखे अपने पत्र विच एक बड़ा वाजब नुक्ता उठाया है। उसका नुक्ता यह है कि भावें वख-वख धर्मां विच विश्वास रखण वाले लोग जंगो जदल ते खून खराबियां दे विरुद्ध हन पर सवाल यह नहीं विचारण योग सवाल ए है कि सारे ही धर्मां दे लोग आपो अपने धर्म विच अजेहे सिरे दे सज्जे पक्षी ते हिंसक अंशां दी मौजूदगी नूं बर्दाश्त करदे हन जिहड़े अपने आप नूं धर्म दे असल दावेदार गिणदे ने। मिस्टर ब्राउन ने लिखिआ मुख धर्मां दे अंदर होशमंदां दी बहु गिणती तां है पर यह बहु गिणती अपने मूलवादी सहधर्मियां दे धार्मिक पागलपन दी नखेधी नहीं करदी। जिहड़ी एक होर गल आखी जानी जरूरी है अते शायद मिस्टर ब्राउन नालों वधेरे ढुकवें लफ्ज़ां दे विच नहीं आखी जा सकदी ओ कुछ इस तरह है। हुण मिस्टर ब्राउन ने अपने वल्लों की लिखिआ जंगां लड़न ते बेगुनाह लोकां नूं कतल करन वालियां लई इह गल असंभव बना दित्ती जानी चाहीदी है कि ओ अपने रब अपने धर्म ग्रंथां ते अपने फिरके दे नां उत्ते लहू दी होली खेडण नूं जायज ठहरा सकन। केवल ए दोहराई जाना कि कोई धर्म बेगुनाह लोकां दा लहू डोलण दी आग्या नहीं दिंदा ना तां कतल करन वालियां उत्ते कोई असर पाउंदा है ते ना ही उनां अंशां दे उत्ते जिहड़े धर्म ग्रंथां दे हवाले नाल ए आख के बेगुनाहां दा कतल करन लई उकसाउंदे ते उत्साहित करदे हन कि अजिहा वरतारा करन वालियां लई अगली दरगाह विच अनंत काल तक सुरगां दे हुलारे राखवे हन। ਮੰਨਿਆ ਕਿ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਬਹੁਤੇ ਲੋਕ ਸਰਬੱਤ ਦਾ ਭਲਾ ਚਾਹੁਣ ਵਾਲੇ ਸੁਲਾਹ ਕੁੰਨ ਅਤੇ ਅਮਨ ਪਸੰਦ ਹੁੰਦੇ ਹਨ ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਅਜਿਹੇ ਲੋਕਾਂ ਨੂੰ ਆਪੋ ਆਪਣੇ ਧਰਮ ਦੇ ਮੂਲਵਾਦੀ ਅੰਸ਼ਾਂ ਵਿਰੁੱਧ ਆਵਾਜ਼ ਉਠਾਉਣ ਦੇ ਰਾਹ ਕਿਵੇਂ ਤੋਰਿਆ ਜਾਵੇ। ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨੂੰ ਤਾਂ ਵਿਸ਼ੇਸ਼ ਤੌਰ ਤੇ ਇਸ ਗੱਲ ਦਾ ਤਲਖ ਤਜਰਬਾ ਹੈ ਜਦੋਂ ਮਜ਼ਹਬ ਦਾ ਝੱਲ ਉਠਦਾ ਹੈ ਤਾਂ ਕਿਸ ਤਰ੍ਹਾਂ ਧਾਰਮਿਕ ਜਨੂਨੀਆਂ ਤੇ ਅਖੌਤੀ ਨਰਮ ਖਿਆਲ ਸ਼ਰਧਾਲੂਆਂ ਵਿਚਾਲੇ ਲਕੀਰ ਮਿਟ ਜਾਂਦੀ ਹੈ। ਅਸੀਂ ਜਿਹੜਾ ਟਾਲਾ ਜਾਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਨਾ ਕਿ ਚੁੱਪ ਜੇ ਕਰ ਜੋ ਚਲੋ ਧਰਮ ਦੀ ਗੱਲ ਆ ਗਈ ਦੂਸਰੇ ਧਰਮ ਦੇ ਵਿੱਚ ਦਾ ਜਦੋਂ ਕਿਸੇ ਤੀਜੇ ਧਰਮ ਦੇ ਉੱਤੇ ਹਮਲਾ ਹੁੰਦਾ ਉਦੋਂ ਅਸੀਂ ਉਹਨੂੰ ਬੜੇ ਵਾਜਬ ਤਰੀਕੇ ਨਾਲ ਉਹਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦੇ ਹਾਂ। ਮਸਲਾ ਆ ਜਾਂਦਾ ਜਦੋਂ ਆਪਣੇ ਘਰ ਚ ਗੱਲ ਆ ਜੇ ਆਪਣਾ ਮਜ਼ਹਬ ਆ ਜੇ ਆਪਣੀ ਕੌਮੀਅਤ ਆ ਜੇ ਜਦੋਂ ਆਪਣਾ ਆ ਗਿਆ ਅੱਖਾਂ ਤੇ ਪਰਦਾ ਪੈ ਜਾਂਦਾ ਤੇ ਇਹ ਪਰਦਾ ਅੱਗੇ ਜਾ ਕੇ ਆਪਣੀ ਕੀਮਤ ਵਸੂਲ ਕਰ ਲੈਂਦਾ। ਇਧਰ ਪੰਜਾਬ ਚ ਲਾ ਲਓ ਉਧਰ ਪਾਕਿਸਤਾਨ ਚ ਲਾ ਲਓ ਉਧਰ ਕਿਤੇ ਦੂਰ ਇਜ਼ਰਾਈਲ ਚ ਲਾ ਲਓ ਜਾਂ ਕਿਤੇ ਕੈਨੇਡਾ ਵਿਚ ਵੀ ਅਸਿੱਧੇ ਰੂਪ ਦੇ ਵਿਚ ਇਹ ਚੀਜ਼ਾਂ ਵਿਖਾਈ ਦਿੰਦੀਆਂ ਨੇ। ਫਲਸਤੀਨ ਦੇ ਹੱਕ ਚ ਹੋਈ ਇਕ ਰੈਲੀ ਤੇ ਉਹਨੂੰ ਕਿਸ ਤਰ੍ਹਾਂ ਸਿਰਫ਼ ਤੇ ਸਿਰਫ਼ ਆਪਣੀ ਠੋਸ ਵਿਦੇਸ਼ ਨੀਤੀ ਦੇ ਆਧਾਰ ਦੇ ਉੱਤੇ ਉਸ ਰੈਲੀ ਨੂੰ ਤਕਰੀਬਨ ਨਿਸ਼ਾਨਾ ਬਣਾਏ ਜਾਣ ਵਰਗੇ ਸੰਕੇਤ ਦਿੱਤੇ ਜਾ ਰਹੇ ਨੇ। ਇਹਦੇ ਬਾਰੇ ਅਸੀਂ ਗੱਲ ਅੱਜ ਪ੍ਰੋਗਰਾਮ ਦੇ ਵਿਚ ਜ਼ਰੂਰ ਕਰਾਂਗੇ ਤੇ ਦੁਨੀਆਂ ਦੇ ਉੱਤੇ ਵੀ ਆ ਜਾਈਏ। ਥੋੜੀ ਜਿਹੀ ਗੱਲ ਇਹ ਵੀ ਰਹਿ ਗਈ ਸੀ ਵਿਚ ਕਿ ਦੁਨੀਆਂ ਚ ਕੀ ਚੱਲੀ ਜਾਂਦਾ ਹੈ ਇਹ ਨਿਜ਼ਾਮ ਕਿਵੇਂ ਤੁਰੇ ਨੇ ਨਿਜ਼ਾਮ ਇਹ ਕਿਵੇਂ ਤੁਰੇ ਨੇ ਤੇ ਕਿੱਧਰ ਨੂੰ ਇਹ ਆਪਣਾ ਰੂਪ ਵਟਾਉਂਦੇ ਸਾਨੂੰ ਕਿੱਥੇ ਤੱਕ ਘੜੀਸ ਕੇ ਲਿਆਏ ਨੇ। ਇਹਦੇ ਬਾਰੇ ਅਸੀਂ ਅਮਰੀਕਾ ਦੀ ਕੈਨੇਡਾ ਦੀ ਆਸਟ੍ਰੇਲੀਆ ਦੀ ਨਿਊਜ਼ੀਲੈਂਡ ਦੀ ਧਰਤੀ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਜੈਨੋਸਾਈਡ ਦੀਆਂ ਬੈਸਟ ਐਗਜ਼ਾਮਪਲਸ ਨੇ ਇਹ ਜਿੱਥੇ ਵਸਦੀਆਂ ਹਜ਼ਾਰਾਂ ਸਾਲਾਂ ਤੋਂ ਵਸਦੀਆਂ ਕੌਮਾਂ ਦਾ ਖੁਰਾ ਖੋਜ ਹੀ ਮਿਟਾ ਦਿੱਤਾ ਗਿਆ। ਨਾ ਬੋਲੀ ਨਾ ਸਭਿਆਚਾਰ ਨਾ ਰੋਹ ਰੀਤਾਂ ਨਾ ਪਹਿਰਾਵਾ ਨਾ ਨਾਚ ਗਾਣੇ ਤੇ ਨਾ ਹੀ ਉਨ੍ਹਾਂ ਦੀਆਂ ਭਰੀ ਕਹਾਣੀਆਂ ਸਭ ਨੂੰ ਮਿਟਾ ਦਿੱਤਾ ਗਿਆ ਤੇ ਮਿਟਾਉਣ ਵਾਲੇ ਅੱਜ ਦੁਨੀਆਂ ਭਰ ਦੇ ਵਿਚ ਜੈਨੋਸਾਈਡ ਕਤਲੇਆਮ ਮਾਨਵਤਾ ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਦੀ ਗੱਲ ਮਨੁੱਖੀ ਹਕੂਕਾਂ ਦੀ ਇਨਸਾਨੀ ਹਕੂਕਾਂ ਦੀ ਗੱਲ ਦੀਆਂ ਕੂਕਾਂ ਮਾਰਦੇ ਫਿਰਦੇ ਨੇ। ਪਹਿਚਾਨ ਆਪਾਂ ਨੂੰ ਹੀ ਕਰਨੀ ਪੈਣੀ ਹੈ ਕਿ ਬਈ ਅਸਲ ਚ ਇਹ ਲੋਕ ਖੇਡਾਂ ਕਿਵੇਂ ਖੇਡਦੇ ਨੇ। ਹੁਣ ਜਦੋਂ ਅਸੀਂ ਕੈਨੇਡਾ ਦੀ ਧਰਤੀ ਨੂੰ ਦੇਖਦੇ ਹਾਂ ਕਿ ਇੱਥੋਂ ਦੇ ਮੂਲ ਨਿਵਾਸੀ ਜਦੋਂ ਯੂਰਪ ਦੇ ਕੁਝ ਧਾੜ ਵੀ ਆਏ, ਸਾਰਾ ਯੂਰਪ ਨਹੀਂ ਆਇਆ, ਸਾਰਾ ਯੂਰਪ ਪਿੱਛੇ ਉਹੀ ਦਲਿੱਦਰੀ ਹੰਢਾ ਰਿਹਾ ਸੀ ਜਿਹੜੀ ਅੱਜ ਵੀ ਹੰਢਾ ਰਿਹਾ। ਅੱਜ ਵੀ ਉਹਨਾਂ ਨੂੰ ਪਾਲੇ ਚ ਠੰਡ ਲੱਗਦੀ ਹੈ। ਯੂਰਪ ਦੇ ਕੋਲ ਇੰਨੇ ਸਾਧਨ ਹੋਣ ਦੇ ਬਾਵਜੂਦ ਉਹ ਇਸ ਮੁਕਾਮ ਤੱਕ ਆਪਣੇ ਲੋਕਾਂ ਨੂੰ ਲੈ ਕੇ ਹੀ ਨਹੀਂ ਆਏ ਕਿ ਉਹ ਠੰਡ ਤੇ ਗਰਮੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਦੌਰ ਨਾ ਮਹਿਸੂਸ ਕਰਨ। ਠੰਡ ਚ ਠੰਡ ਨਾ ਮਰਦੇ ਅਤੇ ਗਰਮੀ ਚ ਗਰਮੀ ਨਾਲ ਲੋਕ ਮਰਦੇ ਨੇ। ਇਧਰ ਅਸੀਂ ਜਾਣਦੇ ਹਾਂ ਕਿ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਵੱਲ ਵੀ ਅਜਿਹਾ ਹਾਲ ਹੋਇਆ ਸੀ 2 ਸਾਲ ਪਹਿਲਾਂ ਜਦੋਂ ਗਰਮੀ ਦਾ ਕਹਿਰ ਵਾਪਰਿਆ ਸੀ। ਸੋ ਇਹ ਆਪਣੇ ਲੋਕਾਂ ਦੇ ਮਿੱਤਰ ਤਾਂ ਹੈ ਨਹੀਂ ਗੇ, ਅੱਗੇ ਕਹਾਣੀਆਂ ਘੜਦੇ ਕਿਤੇ ਦੀ ਕਿਤੇ ਜਾ ਪਹੁੰਚਦੇ ਨੇ। ਤੇ ਮੂਲ ਨਿਵਾਸੀ ਲੋਕਾਂ ਦੀਆਂ ਵੀ ਕਈ ਕਥਾਵਾਂ ਨੇ, ਉਨ੍ਹਾਂ ਚੋਂ ਕੁਝ ਇੱਕ ਦੇ ਵਿੱਚ ਇਹ ਵੀ ਗੱਲ ਆਉਂਦਾ ਹੈ ਕਿ ਜਦੋਂ ਇਹ ਲਾਲਚੀ ਪਣ ਜਾਂ ਇਹ ਲਾਲਚੀ ਨਿਜ਼ਾਮ ਉਨ੍ਹਾਂ ਮੁਲਕਾਂ ਚ ਨਹੀਂ ਸੀ ਪਹੁੰਚਿਆ ਤਾਂ ਕਹਿੰਦੇ ਆ ਸਾਡੇ ਕੋਲ ਜੇਲਾਂ ਵੀ ਨਹੀਂ ਸੀ ਹੁੰਦੀਆਂ, ਸਾਡੇ ਕੋਲ ਦਰਵਾਜ਼ਿਆਂ ਨੂੰ ਲਾਉਣ ਵਾਲੇ ਜਿੰਦੇ ਵੀ ਨਹੀਂ ਸੀ ਹੁੰਦੇ, ਸਾਡੇ ਕੋਲ ਗਰੀਬੀ ਦਾ ਨਾ ਇਹ ਦਲਿੱਦਰੀ ਤੇ ਬੇਕਾਰੀ ਨਹੀਂ ਸੀ ਹੁੰਦਾ, ਨਿਕੰਮਾਪਣ ਨਹੀਂ ਸੀ ਹੁੰਦਾ, ਸਗੋਂ ਲੋੜਵੰਦ ਹੁੰਦਾ ਸੀ। ਜੇ ਇੱਕ ਕੋਲੇ ਕਦੇ ਕੋਈ ਟੈਂਟ ਘੱਟ ਜਾਣਾ, ਤੰਬੂ ਘੱਟ ਜਾਣਾ ਤਾਂ ਬਾਕੀ ਪੂਰਾ ਹੀ ਸਮਾਜ ਨੇ ਉਹਦਾ ਘਰ ਭਰ ਦੇਣਾ ਆ ਕੇ, ਕਿ ਕਿਸੇ ਤੇ ਭੀੜ ਇੱਕ ਤੇ ਪਈ, ਪੂਰੀ ਕੌਮ ਤੇ ਭੀੜ ਪਈ ਮੰਨਦੇ ਸੀ। ਫਿਰ ਕਹਿੰਦੇ ਤੁਸੀਂ ਆ ਗਏ, ਤੁਸੀਂ ਆ ਕੇ ਸਾਨੂੰ ਕਿਹਾ ਕਿ ਇਹ ਜ਼ਮੀਨਾਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਨੇ, ਇਸ ਮਹਾਂਪਾਪ ਦੇ ਵਿੱਚ ਸਾਨੂੰ ਕੁੜੀਸਿਆ, ਅਸੀਂ ਵੀ ਲਾਲਚੀ ਹੋਏ, ਅਸੀਂ ਚੀਜ਼ਾਂ ਤੇ ਕਬਜ਼ਾ ਕਰਨਾ ਸ਼ੁਰੂ ਕਰਤਾ, ਜਾਨਵਰਾਂ ਦੇ ਉੱਤੇ ਵੀ ਉਨ੍ਹਾਂ ਨੂੰ ਸੰਗਲਾਂ ਨਾਲ ਨੂੜ ਲਿਆ, ਕਿੱਲਿਆਂ ਨਾਲ ਬੰਨ ਲਿਆ। ਤੇ ਕਦੇ ਕਦੇ ਮੈਨੂੰ ਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਤੜਫਾਈਆਂ ਮਾਵਾਂ ਜਿਹੜੀਆਂ ਮੱਝਾਂ ਨੇ, ਇਸ ਤਰ੍ਹਾਂ ਦੀਆਂ ਤੜਫਾਈਆਂ ਮਾਵਾਂ ਜਿਹੜੀਆਂ ਬੱਕਰੀਆਂ ਨੇ, ਤੇ ਇਸ ਤਰ੍ਹਾਂ ਉਨ੍ਹਾਂ ਤੋਂ ਪੈਦਾ ਕਰਵਾਏ ਜਾਂਦੇ ਬੱਚੇ ਜਿਹੜੇ ਉਨ੍ਹਾਂ ਦੇ ਆਪਸੀ ਸਬੰਧਾਂ ਕਰਕੇ ਨਹੀਂ, ਮੇਰੇ ਆਪਣੇ ਅਰਥਚਾਰੇ ਨੂੰ ਚਲਾਉਣ ਵਾਸਤੇ, ਮੇਰੇ ਘਰ ਦੀ ਰੋਜ਼ੀ ਰੋਟੀ ਨੂੰ ਚਲਾਉਣ ਵਾਸਤੇ ਉਨ੍ਹਾਂ ਦੇ ਅਸੀਂ ਮਨ ਮਰਜ਼ੀ ਦੇ ਵਿਆਹ ਕਰਦੇ ਹਾਂ। ਜਿਹੜਾ ਬੱਚਾ ਸਾਨੂੰ ਲੱਗਦਾ ਕਿ ਆਰਥਿਕ ਤੌਰ ਤੇ ਬੋਝ ਹੈ, ਉਹਨੂੰ ਮਰਵਾ ਦਿੰਦੇ ਹਾਂ, ਖਾ ਜਾਂਦੇ ਹਾਂ, ਦੂਜੇ ਨੂੰ ਅਸੀਂ ਹੜਾ ਮੂਹਰੇ ਜੋੜ ਲੈਂਦੇ ਹਾਂ ਤੇ ਤੀਜੇ ਨੂੰ ਅਸੀਂ ਨਚੋੜ ਨਚੋੜ ਕੇ ਉਹਦਾ ਦੁੱਧ ਪੀਂਦੇ ਹਾਂ। ਤੇ ਲਹੂ ਤੋਂ ਬਣਿਆ ਇਹ ਦੁੱਧ ਮਨੁੱਖ ਨੂੰ ਕਿੱਥੇ ਕੁ ਤੱਕ ਲੈ ਗਿਆ, ਕਿਹੀ ਜੀ ਇਹਨੇ ਸਿਹਤ ਬਣਾ ਲਈ। ਕੋਈ 8,500 ਦੇ ਕਰੀਬ ਬਿਮਾਰੀਆਂ ਨੇ ਜਿਨ੍ਹਾਂ ਨਾਲ ਬੰਦਾ ਅੱਜ ਲੜਦਾ ਹੈ, ਤੇ ਕਈ ਬਿਮਾਰੀਆਂ ਅਸਾਧ ਨੇ, ਗੰਭੀਰ ਨੇ, ਉਨ੍ਹਾਂ ਦੀ ਥਾਂ ਨਹੀਂ ਪਾਈ ਜਾ ਰਹੀ। ਔਰ ਇਹਨੂੰ ਮੈਂ ਇੱਕ ਗੱਲ ਕਹਿ ਦਿੰਦਾ ਵਿੱਚੇ ਰਮਨਜੀਤ ਦੇ, ਕਿ ਦੌੜਦਾ ਜਾ, ਨਾ ਤੇਰੇ ਗਲੋਂ ਬਿਮਾਰੀਆਂ ਉਤਰਨੀਆਂ ਤੇ ਨਾ ਹੀ ਤੇਰੇ ਗਲੋਂ ਇਲਾਜ ਉਤਰਨੇ ਨੇ, ਕਿਉਂਕਿ ਬਿਮਾਰੀ ਖਤਮ ਕਰਨ ਲਈ ਤੈਨੂੰ ਮੁੜ ਸ਼ੁਰੂ ਤੋਂ ਇਸ ਜੀਵਨ ਨੂੰ ਪੱਧਰਾ ਕਰਨਾ ਪੈਣਾ। ਇਹ ਉੱਤੋਂ ਉੱਤੋਂ ਦਰਖਤਾਂ ਨੂੰ ਜਿੰਨਾ ਮਰਜ਼ੀ ਛਾਂਟ ਲਓ, ਜਿਹੜੀ ਬਿਮਾਰੀ ਜੜ ਚ ਪਈ ਹੈ ਉਹਦੀ ਜੜ ਤੱਕ ਜਾਣਾ ਪਊਗਾ, ਡੂੰਘਾ ਉਤਰਨਾ ਪਊਗਾ ਹਰ ਗੱਲ ਦੇ ਵਿੱਚ। ਬਹੁਤ ਡੂੰਘਾਈ ਦੇ ਨਾਲ ਤਬਸਰੇ ਕਰਨੇ ਪੈਣਗੇ, ਇਦੋਂ ਬਿਨਾਂ ਗੁਜ਼ਾਰਾ ਹੀ ਨਹੀਂ ਹੈ। ਔਰ ਇਹ ਤਬਸਰੇ ਕਰਦਿਆਂ ਕਰਦਿਆਂ ਆਪਣੇ ਲੋਕਾਂ ਦੇ ਵਿਰੁੱਧ ਵੀ ਖੜਨਾ ਪਊਗਾ, ਆਪਣੀ ਕੌਮੀਅਤ ਆਪਣੇ ਮਜ਼ਹਬੀ ਲੋਕਾਂ ਦੇ ਵਿਰੁੱਧ ਵੀ ਖੜਨਾ ਪਊਗਾ, ਤੇ ਪੂਰੀ ਤਰ੍ਹਾਂ ਰਾਜਨੀਤਿਕ ਵੀ ਹੋਣਾ ਪਊਗਾ, 1% ਵੀ ਗੁਜ਼ਾਰਾ ਨਹੀਂ ਹੋਵੇਗਾ। ਚਲੋ ਜੀ, ਇੰਨੀਆਂ ਗੱਲਾਂ ਦੇ ਨਾਲ ਅੱਜ ਦੀ ਬਣੀ ਇੰਟਰੋਡਕਸ਼ਨ, ਤੇ ਇਦੋਂ ਬਾਅਦ ਆਪਾਂ ਕਰਾਂਗੇ ਖ਼ਬਰਾਂ ਦੇ ਅਨੈਲਿਸਿਸ, ਤੇ ਫਿਰ ਅਗਲੇ ਹਿੱਸੇ ਵਿਚ 8 ਵਜੇ ਤੋਂ ਬਾਅਦ ਜਸਵਿੰਦਰ ਸਾਲਜੀ ਦੇ ਨਾਲ ਅਸੀਂ ਉਹ ਘਰਾਂ ਦੀ ਜਿਹੜੀ ਸਮੱਸਿਆ ਚੱਲ ਰਹੀ ਹੈ ਉਹਦੀਆਂ ਪੁਰਾਣੀਆਂ ਜੜਾਂ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ, ਜਿੰਨੀ ਕੁ ਅਸੀਂ 1.5 ਘੰਟੇ ਦੀ ਗੱਲਬਾਤ ਵਿਚ ਜਾ ਸਕੀ। ਸੋ ਇਸ ਰੂਪਰੇਖਾ ਦੇ ਨਾਲ ਪਹਿਲਾਂ ਕਰਦੇ ਹਾਂ ਪੇਸ਼ ਗੀਤ, ਤੇ ਫਿਰ ਤਿਆਰੀ ਕਰਕੇ ਆਉਣਾ ਖ਼ਬਰਾਂ ਦੀ।
अंबर पर चांद जब आए प्यार बरसाए हमको तरसाए, ऐसा कोई साथी हो, ऐसा कोई प्रेमी हो, प्यास दिल की बुझा जाए। नीले नीले अंबर पर चांद जब आए प्यार बरसाए हमको तरसाए, ऐसा कोई साथी हो, ऐसा कोई प्रेमी हो, प्यार प्यास दिल की बुझा जाए, नीले नीले अंबर पर चांद जब आए, प्यार बरसाए हमको तरसाए। जब चूमता है सागर को ऊंचे ऊंचे पर्वत, जब चूमते हैं अंबर को प्यासा प्यासा अंबर, जब चूमता है सागर को प्यार से खसने को, बाहों में बसने को, दिल मेरा ललचाए कोई तो आ जाए। ऐसा कोई साथी हो, ऐसा कोई प्रेमी हो, प्यास दिल की बुझा जाए, नीले नीले अंबर पर चांद जब आए, प्यार बरसाए हमको तरसाए। तपती किरने जब गालों को छू जाए, ठंडे ठंडे झोंके जब बालों को सहलाए, तपती तपती किरने जब गालों को छू जाए, सांसों की गर्मी को, हाथों की नरमी को, मेरा मन तरसाए कोई तो छू जाए। ऐसा कोई साथी हो, ऐसा कोई प्रेमी हो, प्यास दिल की बुझा जाए, नीले नीले अंबर पर चांद जब आए, प्यार बरसाए हमको तरसाए। सतरंगी बरसातों में जब तन मन भीगा जाए, छम छम करता सावन बूंदों के पान चलाए, सतरंगी बरसातों में जब तन मन भीगा जाए, प्यार में नहाने को डूब ही जाने को, दिल मेरा तड़पाए ख्वाब जगा जाए। ऐसा कोई साथी हो, ऐसा कोई प्रेमी हो, प्यास दिल की बुझा जाए, नीले नीले अंबर पर चांद जब आए, प्यार बरसाए हमको तरसाए। ला 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 ला।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors, early road test arrangements, high passing road, pick up, drop off, male and female instructors. Aur haan, saath mile insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
Canadian Society of Peace and Relief पेश करती है Foundation for Generations का fundraising dinner and meet and greet with Waseem Akram, Pakistani legendary cricketer. जुमा फरवरी 23 6:30 बजे चांदनी विक्टोरिया हॉल में. टिकट्स अवेलेबल हैं eventbrite.ca पर. VIP टिकट्स और स्पॉन्सरशिप के लिए आप राब्ता कर सकते हैं मसूद अहमद से 416-904-2046 और आमिर शमसी 416-662-7861.
ओ आज ता कमाल ही होगी घरवाली कहंदी किचन च रोटी ओदो ही बनू जदों नवे अप्लायंसेस आणगे मैं गया लाइन नी गल ओसे वेले गड्डी चक्की ते ब्रैम्पटन टीवी एंड अप्लायंसेस दे मूरे ले जा खड़ी करती
जी हां एन्ना ही सौख है अपनी किचन नु एक नवा रूप देना ब्रैम्पटन टीवी एंड अप्लायंसेस ते सारे हाउसहोल्ड अप्लायंसेस मिलणगे हर ब्रांड बहुत ही वधिया प्राइस ते फ्रिज स्टोव डिशवॉशर लॉन्ड्री सेट जो मर्जी ले जाओ 801 बोबे ड्राइव नियर चकूजी 905-450-2888
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
रुकावट या कोई परेशानी दरपेश हुंदी होवे तां तुसीं टेलीफोन जरिए 647-872-4900-647-872-4900 डायल करके प्रोग्राम लाइव सुन सकदे हो ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਰਾਬਤੇ ਤੋਂ ਲੈ ਕੇ ਕੋਈ ਗੱਲ ਕਰਨੀ ਹੋਵੇ ਰਾਬਤਾ ਕਰਨਾ ਹੋਵੇ ਤਾਂ 780-243-7033 ਮੇਰਾ ਕੈਨੇਡੀਅਨ ਸੈੱਲ ਫੋਨ ਨੰਬਰ ਹੈ ਪਰ ਤੁਸੀਂ ਮੈਨੂੰ ਵਟਸਐਪ ਦੇ ਜ਼ਰੀਏ ਟੈਕਸਟ ਕਰ ਸਕਦੇ ਹੋ ਮੇਰਾ ਨਾਮ ਸੇਵ ਕਰ ਲਓ ਰਮਨ 770 AM ਤੇ ਕਾਲ ਕਰ ਲਿਓ ਜਦੋਂ ਮਰਜ਼ੀ ਤੇ ਸਿੱਧੀ ਮੈਂ ਤੁਹਾਡੀ ਕਾਲ ਇਸ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਲਾਂਗਾ 780-243-7033 ਤੁਸੀਂ ਇਹ ਨੰਬਰ ਆਪਣੇ ਸੈੱਲ ਫੋਨ ਦੇ ਵਿਚ ਪਾ ਲਓ ਤਾਂ ਕਿ ਸਿੱਧੀ ਕਾਲ ਕਰ ਸਕਦੇ ਹੋ ਸਿੱਧਾ ਟੈਕਸਟ ਕਰ ਸਕਦੇ ਹੋ ਮੈਂ ਬਾਰ ਬਾਰ ਇਹ ਨੰਬਰ ਤੁਹਾਡੇ ਨਾਲ ਸਾਂਝਾ ਕਰਾਂਗਾ ਤਾਂ ਕਿ ਮੈਨੂੰ ਵੀ ਲਗਾਤਾਰ ਫੀਡਬੈਕ ਮਿਲਦੀ ਰਹੇ ਆਪ ਮੁਹਾਰਾ ਹੀ ਨਾ ਚੱਲੀ ਜਾਵਾਂ ਆਪ ਮੁਹਾਰਾ ਬਹੁਤ ਮਾੜਾ ਹੋਏਗਾ ਸੋ ਮਿਲ ਜੁਲ ਕੇ ਕੰਮ ਕਰਨਾ ਹੈ ਮਿਲ ਜੁਲ ਕੇ ਹੀ ਵਿਚਾਰ ਸਾਂਝੇ ਕਰਨੇ ਹੈ 780-243-7033 ਤੇ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰਜੈਂਟੇਟਿਵ ਦੇ 647-242-4746-247-242-4746-442-4746 ਸ਼ਾਜ਼ੀਆ ਮਲਿਕ ਦਾ ਨੰਬਰ ਹੈ ਤੁਸੀਂ ਉਨ੍ਹਾਂ ਨਾਲ ਇਸ ਪ੍ਰੋਗਰਾਮ ਦੇ ਵਿਚ ਇਸ਼ਤਿਹਾਰ ਦੇਣ ਸਬੰਧੀ ਵੀ ਗੱਲਬਾਤ ਕਰ ਸਕਦੇ ਹੋ ਪ੍ਰੋਗਰਾਮ ਨੂੰ ਸਪਾਂਸਰ ਵੀ ਕਰ ਸਕਦੇ ਹੋ ਤੇ ਰਾਜਵਿੰਦਰ ਹੋਰਾਂ ਨੂੰ ਗੀਤ ਚੰਗਾ ਲੱਗਿਆ ਇਹ ਪਰ ਮੈਂ ਉਹਦਾ ਕ੍ਰੈਡਿਟ ਨਹੀਂ ਲੈ ਸਕਦਾ ਕਿਉਂਕਿ ਗਾਇਆ ਤਾਂ ਕਿਸ਼ੋਰ ਕੁਮਾਰ ਨੇ ਹੈ ਤੇ ਅੱਜ ਲੱਭ ਕੇ ਮੇਰੇ ਸਾਥੀ ਕੁਨਾਲ ਸ਼ਰਮਾ ਨੇ ਪਾਇਆ ਇਹ ਸੋ ਉਹ ਕ੍ਰੈਡਿਟ ਭਾਈ ਤੇਰਾ ਹੀ ਆ ਜੋ ਤੇਰੀ ਚੀਜ਼ ਆ ਉਹ ਤੇਰੀ ਚੀਜ਼ ਹੈ ਜਿਹੜਾ ਮੈਨੂੰ ਕ੍ਰੈਡਿਟ ਆਊਗਾ ਤੁਹਾਡੇ ਵੱਲੋਂ ਜੇ ਕੋਈ ਚੱਜ ਦੀ ਗੱਲ ਕਰ ਗਿਆ ਤਾਂ ਉਹ ਫਿਰ ਮੈਂ ਆਪਣੇ ਕੋਲ ਰੱਖ ਲੂੰਗਾ ਤੇ ਖਬਰਾਂ ਕੁਝ ਇਸ ਤਰ੍ਹਾਂ ਦੀਆਂ ਨੇ ਜੀ ਕਿ ਫਿਲਸਤੀਨ ਦੇ ਵਿਚ ਹੁਣ ਤੱਕ 28,500 ਬੰਦਾ ਮਰ ਚੁੱਕਿਆ ਇਜ਼ਰਾਈਲ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ ਤੇ 68,143-44-45 ਕਿੱਡੇ ਲਾ ਲਓ ਤੁਸੀਂ ਇੰਨੇ ਲੋਕ ਜ਼ਖਮੀ ਹੋਏ ਨੇ ਜਿਹੜੇ ਕਿ ਅਧਿਕਾਰਤ ਤੌਰ ਤੇ ਅੰਕੜੇ ਦਿੱਤੇ ਜਾਂਦੇ ਨੇ ਤੇ ਏਡੇ ਵੱਡੀ ਤ੍ਰਾਸਦੀ ਦੇ ਵਿਚ ਇਹ ਅੰਕੜੇ ਵੀ ਕਦੇ ਸਹੀ ਨਹੀਂ ਹੁੰਦੇ ਇਧਰ ਹੋਰ ਪਤਾ ਲੱਗਿਆ ਕਿ ਇਰਾਨ ਦੇ ਵਿਚ ਵੀ ਅੱਜ ਬਹੁਤ ਵੱਡਾ ਬਲਾਸਟ ਹੋਇਆ ਉਨ੍ਹਾਂ ਦੀ ਆਇਲ ਪਾਈਪ ਲਾਈਨ ਚ ਤੇ ਇਹਦੇ ਪਿੱਛੇ ਵੀ ਉਨ੍ਹਾਂ ਨੇ ਸੈਬੋਟਾਜ ਯਾਨੀ ਭੰਨ ਤੋੜ ਦੀ ਕਾਰਵਾਈ ਦਾ ਗੱਲ ਕੀਤੀ ਹੈ ਅੱਤਵਾਦੀ ਹਮਲੇ ਵਰਗੀਆਂ ਗੱਲਾਂ ਦੇ ਉੱਤੇ ਕਈ ਰਾਜਨੀਤਿਕ ਮਾਹਰ ਉਸ ਖਿੱਤੇ ਦੇ ਉਹ ਕਈ ਟੀਵੀ ਚੈਨਲਾਂ ਦੇ ਅਲ ਜ਼ਜ਼ੀਰਾ ਤੇ ਹੋਰ ਚੈਨਲਾਂ ਦੇ ਉੱਤੇ ਇਹ ਗੱਲਬਾਤ ਅੱਜ ਚੱਲਦੀ ਰਹੀ ਹੈ ਪਾਕਿਸਤਾਨ ਵਿਚ ਵੀ ਜੋੜ ਤੋੜ ਦੀ ਸਰਕਾਰ ਦਾ ਰਾਹ ਨਿਕਲ ਰਿਹਾ ਹੈ ਕਿ ਜਿਵੇਂ ਆਪਾਂ ਜਾਣਦੇ ਹਾਂ ਕਿ ਨਵਾਜ਼ ਸ਼ਰੀਫ ਹੋਰਾਂ ਦੀ PML ਤੇ ਦੂਜੀ ਫਿਰ PPP ਭੁੱਟੋ ਖਾਨਦਾਨ ਦੀ ਸੋ ਉਹ ਆਪਸ ਵਿਚ ਮਿਲ ਕੇ ਸਰਕਾਰ ਬਣਾਉਣ ਦਾ ਰਾਹ ਕੱਢਣਗੇ ਤੇ ਬਾਕੀ ਹੋਰ ਬਥੇਰਾ ਕੁਛ ਉਧਰ ਵੀ ਚੱਲੀ ਜਾਂਦਾ ਇਧਰ ਭਾਰਤ ਦੇ ਕਿਸਾਨ ਜਥੇਬੰਦੀਆਂ ਬਾਰੇ ਅਸੀਂ ਕੱਲ ਗੱਲ ਕੀਤੀ ਸੀ ਸਿੰਘੂ ਬਾਰਡਰ, ਟਿੱਕਰੀ, ਗਾਜ਼ੀਪੁਰ, ਉੱਥੇ ਪਹਿਲਾਂ ਵਰਗਾ ਹੀ ਮਾਹੌਲ ਬਣਿਆ। ਟੀਅਰ ਗੈਸ ਸ਼ੈਲ ਫਾਇਰਿੰਗ, ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਰਬੜ ਦੀਆਂ ਗੋਲੀਆਂ ਚਲਾਇਆ ਜਾਣਾ, ਸੋ ਟਕਰਾਅ ਲਗਾਤਾਰ ਵਾਪਰ ਰਿਹਾ। ਬਹੁਤ ਜ਼ਬਰਦਸਤ ਪ੍ਰਬੰਧ ਕੀਤੇ ਹੋਏ ਨੇ ਸਰਕਾਰ ਨੇ, ਤਾਂ ਪਿਛਲੀ ਵਾਰ ਵੀ ਕਿਸਾਨਾਂ ਨੂੰ ਉੱਥੇ ਵੜਨ ਨਹੀਂ ਸੀ ਦਿੱਤਾ ਤੇ ਹੁਣ ਉਧਰ ਕਿਤੇ ਪੈਰ ਲੱਗਣ ਦੇਣੇ ਨੇ। ਕੀ ਰਾਜਨੀਤੀ ਹੁੰਦੀ ਹੈ ਇਹਦੇ ਪਿੱਛੇ, ਕੀ ਨਹੀਂ ਹੁੰਦੀ, ਉਹਦੇ ਤੇ ਜਿੰਨੀ ਕੁ ਸਾਡੇ ਕੋਲ ਵਸੀਲੇ ਹੁੰਦੇ ਅਸੀਂ ਉਨ੍ਹਾਂ ਦੀ ਚਰਚਾ ਕਰ ਹੀ ਲੈਂਦੇ ਹਾਂ। ਸੋ ਇਹ ਤਾਂ ਰਹੀ ਆਮ ਦੁਨੀਆਂ ਭਰ ਦੇ ਵਿਚ ਜੋ ਮੋਟੀਆਂ ਮੋਟੀਆਂ ਜਿਹੀਆਂ ਖ਼ਬਰਾਂ ਚੱਲਦੀਆਂ ਨੇ। ਹੁਣ ਇਸੇ ਦੌਰਾਨ ਅਸੀਂ ਅੱਜ ਥੋੜਾ ਜਿਹਾ ਆਪਣੇ ਆਪ ਨੂੰ ਕੈਨੇਡਾ ਤੇ ਕੇਂਦਰਿਤ ਕਰ ਲਏ। ਕਈ ਦਿਨ ਹੋ ਗਏ ਕੈਨੇਡਾ ਦੀ ਓਨੀ ਕੁ ਗੱਲਬਾਤ ਨਹੀਂ ਹੋ ਸਕੀ। ਪਹਿਲਾਂ ਤਾਂ ਅੱਜ ਟੋਰਾਂਟੋ ਸਿਟੀ ਕਾਉਂਸਲ ਦੇ ਵਿਚ ਜਿਹੜਾ ਸ਼ਹਿਰ ਦਾ ਬਜਟ ਹੈ ਇਹਦੇ ਉੱਤੇ ਅੱਜ ਅੰਤਮ ਦੌਰ ਦੀ ਗੱਲਬਾਤ ਹੋਣੀ ਹੈ। ਸੋ ਕਾਉਂਸਲ ਦੇ ਵਿਚ ਇਹ ਵਿਚਾਰਿਆ ਜਾਊਗਾ। ਸੋ 10.5% ਦਾ ਟੈਕਸ ਵਾਧਾ ਸਿਟੀ ਦੇ ਅਧਿਕਾਰੀਆਂ ਨੇ ਤਜਵੀਜ਼ ਕੀਤਾ ਸੀ ਤੇ ਫਿਰ ਮੇਅਰ ਨੇ ਪਬਲਿਕ ਕੌਂਸਲਟੇਸ਼ਨ ਕੀਤੀਆਂ, ਪਬਲਿਕ ਮੀਟਿੰਗਸ ਕੀਤੀਆਂ, ਲੋਕਾਂ ਦੇ ਵਿਚਾਰ ਲਏ, ਜਿਹਨੂੰ ਅਸੀਂ ਕਹਿੰਦੇ ਜਮਹੂਰੀ ਪ੍ਰਕਿਰਿਆ ਦੇ ਵਿਚੋਂ ਲੰਘ ਕੇ ਉਹ ਅੱਜ ਇਸ ਬਜਟ ਦੇ ਉੱਤੇ ਆਪਣਾ ਫਾਈਨਲ ਵਰਡਸ ਕਹਿਣਗੇ ਤੇ ਇਹੀ ਆਪਣੇ 1 ਸਾਲ ਦੀ ਪੂਰੀ ਨੁਹਾਰ ਹੋਏਗੀ ਸਿਟੀ ਦੀ ਖਰਚਿਆਂ ਨੂੰ ਲੈ ਕੇ। ਇਹਦੇ ਵਿਚ ਕਈ ਗੱਲਾਂ ਆਈਆਂ ਵੀ ਨੇ ਕਿ ਬਈ ਜੇ ਤੁਹਾਨੂੰ ਲੱਗਦਾ ਕਿ ਪੈਸੇ ਲੋਕਾਂ ਤੋਂ ਹੀ ਕੱਢੇ ਜਾ ਸਕਦੇ ਆ, ਸਭ ਤੋਂ ਵੱਡੀ ਗੱਲ ਤਾਂ ਸਰਕਾਰਾਂ ਦੀ ਇਹ ਰਹੀ ਹੈ ਕਿ ਉਹ ਲੋਕਾਂ ਨੂੰ ਜ਼ਿੰਮੇਵਾਰ ਬਣਾਉਂਦੇ ਨੇ। ਅਜੇ ਵੀ ਲੋਕ ਪੱਖੀ ਸਰਕਾਰਾਂ ਦਾ ਐਟੀਟਿਊਡ ਆਇਆ ਹੀ ਨਹੀਂ, ਇਸ ਗੱਲ ਨੂੰ ਬਿਲਕੁਲ ਨਾ ਅੰਕਾਰਿਓ। ਔਰ ਤੁਸੀਂ ਵੋਟਾਂ ਪਾਉਂਦੇ ਵੀ ਹੋ, ਚੁਣਦੇ ਵੀ ਹੋ, ਤੁਹਾਡੇ ਨੁਮਾਇੰਦੇ ਵੀ ਹੈ, ਪਰ ਉਹ ਜਿਹੜੀਆਂ ਮਹਿਲਾਂ ਦੇ ਵਿਚ ਜਾ ਕੇ ਫੈਸਲੇ ਲੈਂਦੇ ਆ ਉਥੇ ਬੜੇ ਸਾਲਾਂ ਤੋਂ ਪ੍ਰੇਤ ਆਤਮਾਵਾਂ ਬੈਠੀਆਂ ਹੋਈਆਂ ਨੇ। ਪ੍ਰੇਤ ਆਤਮਾਵਾਂ ਉਨ੍ਹਾਂ ਨੂੰ ਝੁੰਬੜ ਜਾਂਦੀਆਂ ਨੇ, ਇਨ੍ਹਾਂ ਨੂੰ ਕਸਰ ਹੋ ਜਾਂਦੀ ਹੈ ਉਥੇ ਜਾ ਕੇ ਤੇ ਪੁਰਾਣੇ ਢੰਗ ਤਰੀਕਿਆਂ ਨਾਲ ਇਹ ਗੱਲ ਕਰਦੇ ਆ। ਅਜੇ ਵੀ ਕਾਨੂੰਨ ਦੀਆਂ ਕਿਤਾਬਾਂ ਉਹੀ, ਸਾਰਾ ਜਿਹੜਾ ਪਿੱਛੋਂ ਚੱਲਿਆ ਆਉਂਦਾ ਢਾਂਚਾ ਹੈ ਉਹਨੂੰ ਨੀ ਜਰਕ ਦਿੱਤਾ ਹੀ ਨਹੀਂ ਜਾ ਸਕਦਾ। ਫਿਰ ਜਦੋਂ ਅਸੀਂ ਅੰਦਰ ਜਾ ਵੜਦੇ ਹਾਂ, ਅੰਦਰ ਜਾ ਕੇ ਹੋਰ ਟੀਸੀ ਚੌਥੇ ਚ ਵਾਰ ਉਨ੍ਹਾਂ ਨੂੰ ਝੁੰਬੜ ਜਾਂਦੀਆਂ ਨੇ, ਇਨ੍ਹਾਂ ਨੂੰ ਕਸਰ ਹੋ ਜਾਂਦੀ ਹੈ ਉਥੇ ਜਾ ਕੇ ਤੇ ਪੁਰਾਣੇ ਢੰਗ ਤਰੀਕਿਆਂ ਨਾਲ ਇਹ ਗੱਲ ਕਰਦੇ ਆ। ਅਜੇ ਵੀ ਕਾਨੂੰਨ ਦੀਆਂ ਕਿਤਾਬਾਂ ਉਹੀ, ਸਾਰਾ ਜਿਹੜਾ ਪਿੱਛੋਂ ਚੱਲਿਆ ਆਉਂਦਾ ਢਾਂਚਾ ਹੈ ਉਹਨੂੰ ਨੀ ਜਾਈ ਕਿਸੇ ਦੀ ਸੁੱਧ ਬੁੱਧ ਕੰਮ ਕਰਦੀ ਹੈ, ਬਹੁਤੇ ਲੋਕ ਉਲਟ ਜਾਂਦੇ ਨੇ। ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਜਿਹੜਾ ਵਾਇਸ ਰਾਏ ਲੌਜ ਹੈ ਜਿਹਨੂੰ ਅੱਜ ਰਾਸ਼ਟਰਪਤੀ ਭਵਨ ਬਣਾਇਆ ਵੀ ਇਹਦੇ ਵਿਚ ਨਾ ਬਣਿਓ, ਇਹਨੂੰ ਸਰਕਾਰੀ ਇਮਾਰਤ ਨੂੰ ਅਸੀਂ ਮਿਊਜ਼ੀਅਮ ਬਣਾ ਲਓ, ਆਪਾਂ ਆਪਣੇ ਦਫ਼ਤਰ ਆ ਜਿਹੜੇ ਉਹ ਸਧਾਰਨ ਕਿਸਮ ਦੇ ਦਫ਼ਤਰ ਬਣਾਓ। ਪਰ ਫਿਰ ਲੱਗਿਆ ਵੀ ਯਾਰ ਏਡਾ ਔਖਾ ਹੋ ਕੇ ਤਾਂ ਰਾਜ ਲਿਆ ਯਾਰ, ਕਾਹਨੂੰ ਬੈਠ ਕੇ ਨਾ ਦੇਖੀਏ ਗੱਦੇਦਾਰ ਕੁਰਸੀ ਹੁੰਦੀ ਕਿਹੋ ਜਿਹੀ ਹੈ, ਉਹੀ ਬੱਗੀਆਂ ਉਹੀ ਸਾਰਾ ਕੁਛ ਲੈ ਲਿਆ ਤੇ ਕਰਦੇ ਕਰਦੇ ਪੁਰਾਣੇ ਆਗੂਆਂ ਦੇ ਵਿਚ ਤਾਂ ਅਜੇ ਵੀ ਹੱਡਾਂ ਚ ਚੀਜ਼ ਸੀਗੀ, ਉਹ ਤਾਂ ਕੁਛ ਚਿਰ ਆਪਣੇ ਆਪ ਨੂੰ ਸਾਂਭ ਕੇ ਬੋਝ ਕੇ ਰੱਖਦੇ ਰਹੇ, ਪਰ ਬਾਅਦ ਵਿਚ ਇਹ ਬਿਮਾਰੀ ਮੁੜ ਫੈਲ ਗਈ। ਜਿਹੜੇ ਰਾਜੇ ਰਾਣੇ ਕਦੇ ਤਖ਼ਤਾਂ ਤੋਂ ਲਾਹੇ ਸੀ ਉਹ ਮੁੜ ਕੇ ਮੁੱਖ ਮੰਤਰੀਆਂ ਦੇ ਰੂਪ ਚ MLA ਦੇ ਰੂਪ ਚ ਚੁਣ ਚੁਣ ਕੇ ਆਉਣ ਲੱਗ ਗਏ। ਅੱਜ ਵੀ ਜਗੀਰਦਾਰ ਉਹੀ ਘਰਾਣੇ ਉਹੀ ਸੋਚ ਸਾਰੇ ਕਿਤੇ ਉਹ ਪਸਰੀ ਪਈ ਹੈ ਤੇ ਇਹਦੇ ਵਿਚ ਸਿਟੀ ਆਫ਼ ਟੋਰਾਂਟੋ ਹੈ ਕੀ ਬਲਾ, ਕੁਛ ਵੀ ਨਹੀਂ ਹੈ। ਹੁਣ ਆਪਾਂ ਇਧਰ ਆਉਂਦੇ ਹਾਂ ਕਿ ਬਈ ਇੰਨਾ ਤਾਂ ਇਨ੍ਹਾਂ ਦੇ ਉੱਤੇ ਬੋਝ ਹੈ, ਇਹੋ ਜਿਹਾ ਇਨ੍ਹਾਂ ਦਾ ਤੰਤਰ ਹੈ ਕੰਮ ਕਰਨ ਦੇ ਤਰੀਕੇ, ਅਫਸਰ ਉਨ੍ਹਾਂ ਦੇ ਅੱਗੇ ਸਿੱਖਣ ਵਾਲੇ ਕਿੱਥੋਂ ਉਹ ਸਿੱਖਾਂ ਲੈ ਕੇ ਆਏ ਨੇ, ਇੰਸਟੀਚਿਊਟ ਕਿਵੇਂ ਰਨ ਹੁੰਦੇ ਆ ਪਬਲਿਕ ਪਾਲਿਸੀ ਦੇ, ਇਸ ਪੂਰੇ ਜੰਜਾਲ ਨੂੰ ਇੱਕ ਜ਼ਿੰਦਗੀ ਦੇ ਵਿਚ ਸਮਝਣਾ ਬਹੁਤ ਔਖਾ। ਆਪਾਂ ਆਪਣੀ ਇੱਕ ਜ਼ਿੰਦਗੀ ਲਾ ਦਿੰਦੇ ਹਾਂ, ਸਾਨੂੰ ਨਾ ਤਾਂ ਜਾਣਕਾਰੀਆਂ ਨੇ, ਪੂਰੀ ਜ਼ਿੰਦਗੀ ਲਾ ਕੇ ਆਪਾਂ ਕਹਿੰਦੇ ਹਾਂ ਨਾ ਕਿ ਜਬ ਜ਼ਿੰਦਗੀ ਗੁਜਰੀ ਤੋ ਜੀਨੇ ਕਾ ਢੰਗ ਆਇਆ। ਇਹ ਚੱਕਰ ਹੀ ਇਹ ਹੈ ਕਿ ਜੇ ਸਾਨੂੰ ਪੀੜ੍ਹੀਆਂ ਤੋਂ ਸਹੀ ਗਿਆਨ ਮਿਲਦਾ ਫਿਰ ਤਾਂ ਅਸੀਂ 12-13 ਸਾਲ ਦੀ ਉਮਰ ਦੇ ਵਿਚ ਬਹੁਤ ਰੌਸ਼ਨ ਦਿਮਾਗ ਹੁੰਦੇ। ਆ ਸਾਨੂੰ ਹਰ ਚੀਜ਼ ਟੱਕਰਾਂ ਮਾਰ ਕੇ ਸਿੱਖਣੀ ਪੈਂਦੀ ਹੈ ਤੇ ਕਦੇ ਕਦੇ ਟੱਕਰਾਂ ਖਾਂਦੇ ਖਾਂਦੇ ਥੱਕ ਜਾਂਦੇ ਹਾਂ ਤੇ ਜ਼ਿੰਦਗੀ ਨਾਲ ਅਸੀਂ ਸਮਝੌਤਾ ਕਰ ਲੈਂਦੇ ਹਾਂ। ਕਈਆਂ ਨੂੰ ਥੋੜਾ ਬਹੁਤਾ ਮਾਹੌਲ ਮਿਲ ਜਾਂਦਾ ਤੇ ਉਹ ਸਮਝੌਤਾ ਨਹੀਂ ਕਰਦੇ, ਪਰ ਉਹ ਇਸ ਲਗਾਤਾਰ ਸੰਘਰਸ਼ ਵਿਚ ਪੀੜੇ ਜਾਂਦੇ ਨੇ। ਇਹ ਤਾਂ ਗੱਲ ਰਹਿਣੀ ਹੋਈ ਹੈ, ਬਟ ਐਵਰੀਬਡੀ ਹੈਜ਼ ਟੂ ਲਰਨ ਫਰੋਮ ਸਕਰੈਚ ਐਂਡ ਐਵਰੀਥਿੰਗ। ਤੁਹਾਨੂੰ ਵਿਗਿਆਨ ਵੀ ਪੜ੍ਹਨਾ ਪੈਣਾ, ਤੁਹਾਨੂੰ ਗਣਿਤ ਵੀ ਪੜ੍ਹਨਾ ਪੈਣਾ, ਮੈਥਮੈਟਿਕਸ, ਤੁਹਾਨੂੰ ਫਿਜ਼ਿਕਸ ਦਾ ਵੀ ਪਤਾ ਹੋਵੇ, ਤੁਹਾਨੂੰ ਕੋਸਮੋਸ ਦਾ ਵੀ ਪਤਾ ਹੋਵੇ, ਧਰਤੀ ਕਿਵੇਂ ਬਣੀ, ਕਦੋਂ ਉਲਕਾ ਪਿੰਡ ਡਿੱਗੇ, ਕਦੋਂ ਡਾਇਨਾਸੌਰਸ ਗਏ, ਤੁਸੀਂ ਕਿਸੇ ਚੀਜ਼ ਤੋਂ ਬਚ ਨਹੀਂ ਸਕਦੇ। ਮੈਂ ਆਪ ਇਸ ਪ੍ਰੋਫੈਸ਼ਨ ਦੇ ਵਿਚ ਰਹਿ ਕੇ ਦੇਖਿਆ ਕਿ ਬਈ ਪੰਜਾਬੀ ਸਾਹਿਤ ਤੁਹਾਨੂੰ ਆਉਣਾ ਚਾਹੀਦਾ, ਉਰਦੂ ਜ਼ਬਾਨ ਤੁਹਾਨੂੰ ਆਉਣੀ ਚਾਹੀਦੀ, ਹਿੰਦੀ ਤੁਹਾਨੂੰ ਆਉਣੀ ਚਾਹੀਦੀ, ਅੰਗਰੇਜ਼ੀ ਤੁਹਾਨੂੰ ਆਉਣੀ ਚਾਹੀਦੀ ਹੈ, ਤੁਹਾਨੂੰ ਮਿਡਲ ਈਸਟ ਦਾ ਵੀ ਪਤਾ ਹੋਵੇ, ਗਾਜ਼ਾ ਦਾ ਵੀ ਪਤਾ ਹੋਵੇ, ਟੋਰਾਂਟੋ ਸਿਟੀ ਦਾ ਪਤਾ ਹੋਵੇ, ਐਡਮਿੰਟਨ ਦਾ ਪਤਾ ਹੋਵੇ, ਕੈਲਗਰੀ ਦਾ ਪਤਾ ਹੋਵੇ, ਕੈਲਗਰੀ ਪੁਲਿਸ ਦੇ ਕੀ ਕੰਮ ਆ ਉਨ੍ਹਾਂ ਬਾਰੇ ਪਤਾ ਹੋਵੇ, ਕੈਲਗਰੀ ਦੀ ਸਿਟੀ ਕਾਉਂਸਲ ਦਾ ਇਤਿਹਾਸ ਵੀ ਪਤਾ ਹੋਵੇ, ਐਡਮਿੰਟਨ ਵਿਚਲੀ ਅਸੈਂਬਲੀ ਦਾ ਵੀ ਪਤਾ ਹੋਵੇ, ਟੋਰਾਂਟੋ ਵਿਚਲਾ ਵੀ ਪਤਾ ਹੋਵੇ, ਆਟੋਵਾ ਵਿਚਲਾ ਵੀ ਪਤਾ ਹੋਵੇ ਤੇ ਵਾਸ਼ਿੰਗਟਨ DC ਦੇ ਉੱਤੇ ਵੀ ਤੁਹਾਡੀ ਅੱਖ ਹੋਵੇ। ਹਜੇ ਤਾਂ ਹੋਰ ਬਹੁਤ ਬੋਲਣਾ, ਹਜੇ ਚੀਨ ਰਹਿ ਗਿਆ, ਰੂਸ ਰਹਿ ਗਿਆ, ਜੋ ਰਹਿ ਗਿਆ ਉਹ ਗਿਣ ਕੇ ਦੇਖੋ ਤੁਸੀਂ, ਪੂਰੇ ਦਾ ਪੂਰਾ ਅਫਰੀਕਾ ਕੌਂਟੀਨੈਂਟ ਰਹਿ ਗਿਆ, 50 ਦੇਸ਼ਾਂ ਦਾ ਸਮੂਹ, ਉਥੇ ਫਿਰ ਕਾਂਗੋ, ਬੁਰਕੀਨਾ ਫਾਸੋ, ਫਿਰ ਅੱਗੇ ਇੰਨੇ ਹੀ ਅੱਤਵਾਦੀ ਜਥੇਬੰਦੀਆਂ ਨੇ, ਬੋਕੋ ਹਰਾਮ ਨੂੰ ਨਾ ਭੁੱਲ ਜਿਓ, ਉਹ ਕਿਹੜਾ ਵਿਚਾਰੇ ਛੁੱਟੀਆਂ ਤੇ ਗਏ, ਉਹ ਵੀ ਕਾਰਵਾਈਆਂ ਪਾ ਰਹੇ ਨੇ, ਕਿੰਨੀਆਂ ਤਰ੍ਹਾਂ ਦੀਆਂ ਸੈਂਕੜੇ ਅੱਤਵਾਦੀ ਜਥੇਬੰਦੀਆਂ ਨੇ, ਸੈਂਕੜੇ ਲੋਕ ਭਲਾਈ ਜਥੇਬੰਦੀਆਂ ਨੇ, ਸੈਂਕੜੇ ਕਿਸਮ ਦੀਆਂ ਐਨਜੀਓ ਚੱਲਦੀਆਂ ਨੇ, ਇੰਨਾ ਕੁਛ ਕਰਕੇ ਸ਼ਾਇਦ ਤੁਸੀਂ ਇਹ ਪ੍ਰੋਗਰਾਮ ਕਰਨ ਤੇ ਸੁਣਨ ਦੇ ਕਾਬਲ ਹੋ ਸਕਦੇ ਹੋ। ਤੁਹਾਡਾ ਕੰਮ ਮੁੱਕਣਾ ਹੀ ਨਹੀਂ, ਉਹਨੂੰ ਕੈਮਿਸਟਰੀ ਦਾ ਵੀ ਪਤਾ ਹੋਵੇ, ਕੈਮਿਸਟਰੀ ਦੇ ਉੱਪਰ ਲੱਗੇ ਚਾਰਟ ਦਾ ਵੀ ਪਤਾ ਹੋਵੇ, ਅੱਜ ਵੀ ਯਾਦ ਹੋਵੇ ਕਿ ਐਫੀ ਦਾ ਮਤਲਬ ਸੋਨ ਲੋਹਾ ਹੁੰਦਾ, ਠੀਕ ਹੈ ਜੀ, ਉਹਦਾ ਸਾਇੰਟਿਫਿਕ ਨੇਮ ਕੀ ਹੈ, ਕਿੱਥੇ ਕਿੱਥੇ ਤੱਕ ਜਾਓਗੇ, ਕਿੱਥੋਂ ਤੋਂ ਪਾਓਗੇ, ਤੁਹਾਨੂੰ ਅਨਾਜ ਦਾ ਪਤਾ ਹੋਵੇ, ਖੁਰਾਕ ਦਾ ਪਤਾ ਹੋਵੇ, ਵਾਤਾਵਰਣ ਦਾ ਪਤਾ ਹੋਵੇ, ਫੇਰ ਕਿਤੇ ਜਾ ਕੇ ਸਿਟੀ ਕਾਊਂਸਲ ਦੇ ਮਸਲਿਆਂ ਤੇ ਵਿਚਾਰ ਚਰਚਾ ਹੋ ਸਕਦੀ ਹੈ, ਔਰ ਸਾਰੇ ਕਾਊਂਸਲਰਾਂ ਨੂੰ ਵੀ ਇਹਦਾ ਪਤਾ ਹੋਵੇ, ਸਾਰੇ ਨਾਗਰਿਕਾਂ ਨੂੰ ਪਤਾ ਹੋਵੇ, ਤਾਂ ਅਸੀਂ ਆਪਣੇ ਬੱਚਿਆਂ ਨੂੰ ਕਦੇ ਚੰਗਾ ਭਵਿੱਖ ਦੇ ਸਕਦੇ ਹਾਂ। ਤੇ ਹੁਣ ਸੁਣ ਕੇ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਵੇਗਾ ਕਿ ਛੋੜ ਯਾਰ, ਜੋ ਚੱਲਦਾ ਚੱਲਦਾ ਰਹਿਣੇ ਦੋ। ਹੁਣ ਇਸ ਬਜਟ ਦੇ ਉੱਤੇ ਚਰਚਾ ਇਹ ਬਣਦੀ ਹੈ ਕਿ 9.5% ਪ੍ਰਾਪਰਟੀ ਟੈਕਸ ਹਾਈ ਕਰਨਗੇ, $17 billion ਦਾ ਸਪੈਂਡਿੰਗ ਪੈਕੇਜ ਹੈ ਕੁੱਲ, ਤੇ ਇਹਦੇ ਵਿਚ $1.8 billion ਦਾ ਡੈਫੀਸਿਟ ਚੱਲ ਰਿਹਾ ਸੀਗਾ, ਬਜਟ ਘਾਟਾ। ਇਹਦੇ ਵਿਚ ਜਾਂ ਤਾਂ ਇਹ ਹੈ ਵੀ ਇਹ ਖਰਚੇ ਪੂਰੇ ਕਰਨ ਲਈ ਲੋਕਾਂ ਤੇ ਬੋਝ ਪਾ ਦਿਓ, ਜਾਂ ਫਿਰ ਲੋਕਾਂ ਦੇ ਉੱਤੇ ਪੈਸਿਆਂ ਦਾ ਬੋਝ ਨਾ ਪਾਓ, ਉਨ੍ਹਾਂ ਦੇ ਹੱਥਾਂ ਚ ਸ਼ੋਵਲ ਫੜਾ ਦਿਓ, ਉਨ੍ਹਾਂ ਨੂੰ ਬੱਸ ਸਟਾਪ ਤੋਂ ਥੋੜਾ ਤੁਰ ਕੇ ਜਾਣ ਤੱਕ ਦੀ ਗੱਲ ਕਰ ਦਿਓ, ਜਾਂ ਭੀੜ ਭੜੱਕੇ ਵਾਲੀਆਂ ਬੱਸਾਂ ਚ ਚੜ੍ਹਨ ਦੀ ਗੱਲ ਕਰ ਦਿਓ, ਸਰੀਰ ਔਖਾ ਕਰ ਦਿਓ, ਜਾਂ ਤਾਂ ਪੰਜਾਂ ਚੋਂ ਤਿੰਨ ਰੋਟੀਆਂ ਚੱਕ ਲਓ, ਜਾਂ ਫਿਰ ਰੋਟੀ ਦੀ ਪਲੇਟ ਦਾ ਮੁੱਲ ਘਟਾ ਦਿਓ, ਪਰ ਯੂਨਿਟ ਰੋਟੀ ਥੋੜੀ ਮਹਿੰਗੀ ਦੀ ਮਹਿੰਗੀ ਰਹਿਣੀ ਹੈ। ਤੇ ਸਰਕਾਰਾਂ ਦੇ ਹੱਥ ਵੀ ਇਹ ਗੱਲ ਕੀਤੀ ਹੈ ਕਿ ਇਨ੍ਹਾਂ ਨੇ ਕੁਝ ਪਲੇਅਰਾਂ ਨੂੰ ਤਾਂ ਖੁੱਲਾ ਛੂਟ ਦਿੱਤੀ ਹੋਈ, ਉਹ ਤਾਂ ਫ੍ਰੀ ਮਾਰਕੀਟ ਹਿੱਟ ਖੇਡਦੇ ਆ, ਤੇ ਕਈਆਂ ਦੀ ਲੱਤ ਬੰਨੀ ਹੈ, ਕਦੇ ਉੱਠ ਨੂੰ ਦੇਖੋ, ਜਦੋਂ ਉੱਠ ਨੂੰ ਜਿਬਾਹ ਕਰਦੇ ਆ ਤੇ ਉਹਦਾ ਗੋਡਾ ਮੂਰਲੀ ਲੱਤ ਨੂੰ ਬਰੋੜ ਕੇ ਪਿੱਛੇ ਨੂੰ ਇਕੱਠੀ ਕਰਕੇ ਉਹਨੂੰ ਬੰਨ ਦਿੰਦੇ ਆ, ਉਹ ਤਿੰਨ ਲੱਤਾਂ ਤੇ ਖੜਾ ਹੁੰਦਾ ਤੇ ਫਿਰ ਉਹ ਕਾਬੂ ਹੇਠ ਆ ਜਾਂਦਾ। ਕਈਆਂ ਦੇ ਸੰਗਲ ਪਏ ਆ, ਕਈ ਆਜ਼ਾਦ ਫਿਰਦੇ ਆ, ਜਦੋਂ ਆਜ਼ਾਦ ਮਨੁੱਖ ਨੇ ਸੰਗਲਾਂ ਵਾਲਿਆਂ ਦੇ ਉੱਤੇ ਅਤਿਆਚਾਰ ਕੀਤੇ ਆ, ਤੇ ਉਨ੍ਹਾਂ ਦੀ ਕੀਮਤਾਂ ਵੀ ਅਸੀਂ ਦੇ ਰਹੇ ਹਾਂ। ਇੱਥੇ ਵੀ ਇਹ ਢਾਂਚੇ ਦੇ ਵਿਚ ਸਾਨੂੰ ਗੌਰ ਕਰਨੀ ਪੈਣੀ ਵੀ ਕਿੰਨੇ ਐਲੀਮੈਂਟਸ ਇਹਦੇ ਨਾਲ ਮੈਚ ਕਰਦੇ ਆ, ਬਜਟ ਘਾਟਾ ਕਿਵੇਂ ਪੈਂਦਾ, ਕਿਉਂਕਿ ਕਈਆਂ ਨੂੰ ਤਾਂ ਇਹ ਆ ਵੀ ਖੁੱਲ੍ਹ ਕੇ ਚੀਜ਼ਾਂ ਮਹਿੰਗੀਆਂ ਕਰਨੀਆਂ, ਆਪਣੀ ਚੀਜ਼ ਆ ਤੇਰੇ ਕੋਲ ਐਕਸਕਲੂਸਿਵ, ਤੇਰੇ ਕੋਲ ਮਾਰਕੀਟ ਆ, ਮੋਨੋਪੋਲੀ ਤੇਰੀ ਹੋ ਚੁੱਕੀ ਆ, ਮਨ ਮਰਜ਼ੀ ਦੇ ਰੇਟ ਲਾ, ਨਹੀਂ ਤਾਂ ਅਗਲੇ ਕੋਈ ਚੀਜ਼ ਨਹੀਂ ਹੋਊਗੀ, ਜਾਂ ਲਊਗਾ ਤਾਂ ਤੇਥੋਂ ਹੀ ਲਊਗਾ। ਉਹ ਬੰਦਾ ਕੀ ਚੀਜ਼ਾਂ ਦੀ ਵਾਜਬ ਕੀਮਤ ਲੈ ਰਿਹਾ, ਵਸੂਲ ਕਰ ਰਿਹਾ, ਇਹਦੇ ਉੱਤੇ ਤਾਂ ਸਵਾਲ ਹੀ ਖਤਮ ਕਰ ਦਿੱਤਾ। ਜਦੋਂ ਤੁਸੀਂ 10 ਸਟੋਰਾਂ ਦੇ ਹੱਥ ਚ 80% ਕੈਨੇਡਾ ਦੀ ਮਾਰਕੀਟ ਹੈ, 80% ਆਫ ਕੈਨੇਡੀਅਨ ਮਾਰਕੀਟਸ ਔਰ ਕੰਜ਼ਿਊਮਰਸ ਆਰ ਬਾਇੰਗ ਥਿੰਗਸ ਫਰੋਮ ਐਟਲੀਸਟ 10 ਔਰ 1 dozen ਸਟੋਰਸ, ਠੀਕ ਹੈ ਜੀ, ਤੇ ਉਹ 1 dozen ਸਟੋਰਸ ਦੇ ਉੱਪਰ ਕਦੇ ਕੋਈ ਰੇਟ ਲੱਗਦਾ, ਕਦੇ ਕੋਈ ਰੇਟ ਲੱਗਦਾ, ਤੇ ਮੋਨੋਪੋਲੀਆਂ ਹੋਈਆਂ ਪਈਆਂ ਨੇ, ਤੇ ਜਾਂ ਫਿਰ ਉਹ ਫਰੈਂਡਲੀ ਮੈਚ ਵੀ ਖੇਡਦੇ ਆ, ਤੇ ਕੰਪੀਟੀਸ਼ਨ ਬਿਊਰੋ ਕਾਹਤੋਂ ਬਣਾਇਆ ਹੋਇਆ, ਉਹ ਵੀ ਕੰਮ ਕਰ ਰਿਹਾ। ਇੱਥੇ ਆ ਕੇ ਤਾਂ ਸਰਕਾਰਾਂ ਕਹਿ ਦਿੰਦੇ ਆ ਫ੍ਰੀ ਮਾਰਕੀਟ ਹੈ, ਪਰ ਜਦੋਂ ਲੋਕਾਂ ਦੇ ਉੱਤੇ ਆਉਂਦਾ, ਚਾਹੇ ਫਸਲਾਂ ਦਾ ਭਾਅ ਲਾ ਲਓ, ਕਿਸਾਨ ਨੇ ਜਿਹੜੀ ਫਸਲ ਬੀਜਣੀ ਆ ਉਹਦੀ ਹਰ ਚੀਜ਼ ਰਿਟੇਲ ਤੇ ਮਿਲਦੀ ਆ ਉਹਨੂੰ, ਪਰ ਉਹ ਆਪਣੀ ਫਸਲ ਥੋਕ ਤੇ ਵੇਚਣ ਨੂੰ ਮਜਬੂਰ ਹੈ। ਕਿਵੇਂ ਕਹਿੰਦੇ ਇਹ ਅਸਮਾਪਣ ਦੂਰ ਹੋ ਸਕਦਾ, ਚੀਜ਼ਾਂ ਤਾਂ ਉਹਨੇ ਪਰਚੂਨ ਤੇ ਖਰੀਦੀਆਂ ਨੇ, ਤੇ ਵੇਚਣ ਲੱਗੇ ਉਹ ਥੋਕ ਤੇ ਪਾ ਲੈਂਦੇ ਹੋ, ਤੇ ਆਪੇ ਮਰੂਗਾ, ਫਾਹੇ ਲਊਗਾ। ਇਸੇ ਤਰ੍ਹਾਂ ਕੈਨੇਡਾ ਵੀ ਉਹਦੇ ਚੋਂ ਬਾਹਰ ਨਹੀਂ ਹੈ, ਜਿਹੜਾ ਇਹ ਢਾਂਚਾ ਹੈ ਨਾ, ਇਟ ਇਜ਼ ਵਰਕਿੰਗ ਫਾਰ ਅ ਫਿਊ ਪੀਪਲ, ਬਾਕੀ ਸਾਰਿਆਂ ਤੋਂ ਵੋਟ ਪਵਾ ਕੇ ਜਿਹੜੀ ਸਹਿਮਤੀ ਲੈ ਜਾਂਦੇ, ਇਹ ਕਲਾਕਾਰੀ ਹੈ ਕਿ ਲੋਕ ਆਪ ਕਹਿੰਦੇ ਆ ਕਿ ਸਾਡੀ ਖੱਲ ਲਾ ਲਓ। ਹੁਣ ਵੀ ਇੱਥੇ ਇਹੀ ਕਿਸਮ ਦੀ ਗੱਲ ਹੈ, ਤੇ ਕੱਲ ਉਨ੍ਹਾਂ ਨੇ CBC ਨਾਲ ਫਾਈਨਲ ਡਿਬੇਟ ਤੋਂ ਪਹਿਲਾਂ ਮੇਅਰ ਓਲੀਵੀਆ ਚਾਓ ਨੇ ਇੱਕ ਇੰਟਰਵਿਊ ਦਿੱਤੀ ਹੈ, ਤੇ ਉਨ੍ਹਾਂ ਨੇ ਕਿਹਾ ਕਿ ਸ਼ੀ ਇਜ਼ ਕੰਫਰਟੇਬਲ ਵਿਦ ਦ ਨੰਬਰ, ਆਈ ਮੀਨ ਦ ਟੈਕਸ ਹਾਈਕ 9.5%, ਐਂਡ ਦੈਟ ਇਟ ਵਿਲ ਹੈਲਪ ਦ ਸਿਟੀ ਸ਼ੋਰ ਅਪ ਫਰੇਇੰਗ ਸਰਵਿਸਿਜ਼ ਲਾਈਕ ਟ੍ਰਾਂਜ਼ਿਟ ਐਂਡ ਦ ਕੀ ਸਟੇਟ ਆਫ ਗੁੱਡ ਰਿਪੇਅਰਸ, ਸਿਟੀਜ਼ ਰਿਪੇਅਰ ਜਿਹੜੀਆਂ ਹੋਣੀਆਂ ਨੇ ਉਹ ਅਸੀਂ ਕਰਾਵਾਂਗੇ, ਟ੍ਰਾਂਜ਼ਿਟ ਨੂੰ ਬਿਹਤਰ ਕਰ ਸਕਦੇ ਹਾਂ, ਆਈ ਥਿੰਕ ਦ ਰੇਟ ਇਜ਼ ਜਸਟ ਰਾਈਟ, ਕਹਿੰਦੇ ਜਿਸ ਦਰ ਨਾਲ ਇਹ ਟੈਕਸ ਵਾਧਾ ਕੀਤਾ ਗਿਆ ਬਿਲਕੁਲ ਵਾਜਬ ਹੈ। I am hearing that people understand that we need to get the city back on track and invest in services, basic services. So, inni ek galbaat hundi hai. Jehda inhone police de budget vich keha si ke police ne $1.2 billion da budget hai police da. Ode vich 20 million yani $2 crore di hor vadhere grant ditte jaan di gall aakhi si ke saadi funding puri nahi hundi, saada ਖਰਚਿਆਂ ਦੇ ਹਿਸਾਬ ਨਾਲ ਸਾਨੂੰ ਹੋਰ ਪੈਸੇ ਚਾਹੀਦੇ ਨੇ, ਤੇ ਇਨ੍ਹਾਂ ਨੇ ਕਿਹਾ ਕਿ 7.4 million ਦੇਵਾਂਗੇ, ਅਸੀਂ ਤਾਂ ਪੂਰਾ ਨਹੀਂ ਦੇ ਸਕਦੇ ਤੁਹਾਨੂੰ। ਸੋ 12.6% ਦਾ ਫਰਕ ਸੀਗਾ, $12.6 million ਦਾ ਫਰਕ ਸੀ, ਪਰ ਹੁਣ ਇਹ ਉਹਦੇ ਤੋਂ ਪਿੱਛੇ ਹਟੀ ਹੈ, ਤੇ ਮੇਅਰ ਚਾਓ ਨੇ ਕਿਹਾ ਕਿ ਬਈ ਅਸੀਂ ਪੁਲਿਸ ਨੂੰ ਜੋ ਮੰਗਦੇ ਆ ਉਨਾ ਹੀ ਦੇਵਾਂਗੇ, ਉਹਦੇ ਵਸੀਲੇ ਕਿੱਥੋਂ ਕੱਢਣੇ ਆ, ਇਹਦੇ ਤੇ ਮਾੜਾ ਮੋਟਾ ਫਰਕ ਰਹਿ ਗਿਆ, ਪਰ ਕਹਿੰਦੇ ਅਸੀਂ ਇਹ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਸਾਨੂੰ ਇਹ ਵੀ ਉਮੀਦ ਹੈ ਕਿ ਇਹਦੇ ਵਿਚ ਕੁਝ ਹਿੱਸਾ ਸੂਬਾਈ ਤੇ ਫੈਡਰਲ ਸਰਕਾਰਾਂ ਵੀ ਪਾ ਦੇਣ ਤਾਂ ਚੰਗਾ ਹੋਏਗਾ। ਦੈਟ ਗਿਵਸ ਮੀ ਕੋਨਫੀਡੈਂਸ ਦੈਟ ਵੀ ਡੋਂਟ ਹੈਵ ਟੂ ਗੋ ਐਂਡ ਗੱਟ ਅਦਰ ਸਰਵਿਸਿਸ ਟੂ ਪ੍ਰੋਵਾਈਡ ਐਕਸਟਰਾ ਸਪੋਰਟ ਟੂ ਪੁਲਿਸ ਬਿਕੋਜ਼ ਦੈਟਸ ਨਾਟ ਵਟ ਆਈ ਵਾਂਟ ਟੂ ਡੂ। ਕਹਿੰਦੇ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਵੀ ਮੈਂ ਪੁਲਿਸ ਦੇ ਖਰਚੇ ਪੂਰੀ ਕਰਦੇ ਕਰਦੇ ਸ਼ਹਿਰ ਦੀਆਂ ਹੋਰ ਲੋੜਾਂ ਨੂੰ ਬੇਧਿਆਨ ਹੋ ਜਾਂ ਉਨ੍ਹਾਂ ਲੋੜਾਂ ਪ੍ਰਤੀ। ਸੋ ਇਸ ਕਰਕੇ ਇਹ ਲੰਬੀ ਇਕ ਡਿਬੇਟ ਦਾ ਹਿੱਸਾ ਬਣਿਆ, ਪਰ ਅਸੀਂ ਇਹਦਾ ਕੋਈ ਰਾਹ ਕੱਢਦੇ ਹਾਂ ਤੇ ਸਾਨੂੰ ਦੂਜੀਆਂ ਸਰਕਾਰਾਂ ਤੋਂ, ਦੂਜੇ ਪੱਧਰ ਦੀਆਂ ਦੋਨੇ ਸਰਕਾਰਾਂ ਤੋਂ ਉਮੀਦ ਹੈਗੀ ਆ। ਬਜਾਈਏ ਜਰਾ ਕੁ ਬਾਜਾ ਬਈਆ, ਚਲੋ ਰਹਿਣੇ ਤੋਂ ਨਹੀਂ ਬਜੇਗਾ ਤੇ ਬ੍ਰੇਕ ਨੀ ਲੈਣ ਦਿੰਦੇ ਜੀ। ਦੱਸੋ ਕਿਵੇਂ ਬੰਦਾ ਸਾਹ ਨੀ ਲਊਗਾ ਯਾਰ, ਚੱਲਵਾ ਚੱਲ ਚਲਾ ਦੇਣਾ ਗੱਡੀ ਫਿਰ ਕੋਈ ਗੱਲ ਨੀ। ਅੱਛਾ ਇੱਕ ਤਾਂ ਫਿਲਿਸਤੀਨ ਵਾਲੇ ਮਾਮਲੇ ਦੇ ਉੱਤੇ ਇਹ ਗੱਲ ਬਣੀ ਹੈ ਕਿ ਫਿਲਿਸਤੀਨ ਦੇ ਹੱਕ ਚ ਰੈਲੀ ਕੱਢੀ ਗਈ ਸੀ ਜਿਹਦੇ ਵਿਚ ਜੰਗ ਬੰਦੀ ਦੀ ਮੰਗ ਕੀਤੀ ਗਈ ਹੈ ਕਿ ਫੌਰੀ ਤੌਰ ਤੇ ਜੰਗ ਬੰਦ ਹੋਵੇ ਤੇ ਫਿਲਿਸਤੀਨ ਨੂੰ ਆਜ਼ਾਦ ਕੀਤਾ ਜਾਵੇ ਜਿਸ ਤਰ੍ਹਾਂ ਉਹਦੀ ਇਜ਼ਰਾਈਲ ਨੇ ਘੇਰਾਬੰਦੀ ਕੀਤੀ ਹੈ। ਸੋ ਇਹ ਤਾਂ ਇੱਕ ਪ੍ਰੋਟੈਸਟ ਰੈਲੀ ਸੀ ਤੇ ਇਹਦਾ ਰਾਊਟ ਜਿਹੜਾ ਰੂਟ ਉਹ ਇਸ ਤਰ੍ਹਾਂ ਨਿਕਲ ਕੇ ਜਾਣਾ ਸੀ ਕਿ ਰਾਹ ਦੇ ਵਿਚ ਸਿਆਨੀ ਹਾਸਪਿਟਲ ਆਉਂਦਾ ਸੀਗਾ ਜਿਹੜਾ ਜੂਇਸ਼ ਭਾਈਚਾਰੇ ਵੱਲੋਂ, ਯਹੂਦੀ ਭਾਈਚਾਰੇ ਵੱਲੋਂ ਇਹ ਹਸਪਤਾਲ ਬਣਾਇਆ ਗਿਆ। ਜਦ ਇਹ ਜਲੂਸ ਉਧਰ ਦੀ ਨਿਕਲਿਆ ਕਿਉਂਕਿ ਉਨ੍ਹਾਂ ਨੇ ਜਾਣਾ ਸੀ US ਕਾਉਂਸਲੇਟ ਵੱਲ ਕਿਉਂਕਿ US ਪੂਰੀ ਸਪੋਰਟ ਤੇ ਆ ਇਜ਼ਰਾਈਲ ਦੇ ਹਥਿਆਰ ਦੇ ਰਿਹਾ, ਪਰ US ਕਦੇ ਕਿਤਾਬਾਂ ਨਹੀਂ ਦਿੰਦਾ ਕਦੇ ਵੀ ਕਿਸੇ ਮੁਲਕ ਚ। ਅੱਜ ਤੱਕ US ਨੇ ਕਾਗਜ਼ ਨਹੀਂ ਭੇਜਿਆ, ਕਾਗਜ਼ ਕਲਮ ਦਵਾ ਤਲਾ ਲਿਖ ਦੂੰ ਦਿਲ ਤੇਰੇ ਨਾਮ, ਇਹ ਕੰਮ ਇਹਨੇ ਨਹੀਂ ਕਦੇ ਕੀਤਾ। ਇਹ ਕਾਗਜ਼ਾਂ ਦੇ ਵਿਚ ਯਕੀਨ ਹੀ ਨਹੀਂ ਰੱਖਦਾ। ਇਹ ਤਾਂ ਕਹਿੰਦਾ ਬੰਬ ਲੈ ਲਓ, ਪਿਸਤੌਲਾਂ ਲੈ ਲਓ ਤੇ ਇੱਕ ਦੂਏ ਨੂੰ ਮਾਰ ਦੋ, ਬੰਦਾ ਬੰਦੇ ਨੂੰ ਮਾਰੀ ਚੱਲੇ, ਮਾਲ ਵਿਕੀ ਚੱਲੇ ਤੇ ਬਸ ਨਜ਼ਾਰੇ ਪੈ ਗਏ। ਹੋਰ ਦੱਸ ਕੀ ਚਾਹੀਦਾ, ਹੋਰ ਦੱਸ ਤੂੰ ਕੀ ਭਾਲਦੀ। ਤੇ ਟੋਰੋਂਟੋ ਦਾ ਵੀ ਇਹ ਗੱਲ ਹੈ ਕਿ ਇਸ ਰੈਲੀ ਦੇ ਉੱਤੇ ਹੁਣ ਕੁਝ ਬੰਦਿਆਂ ਦੇ ਉੱਤੇ ਦੋਸ਼ ਲੱਗੇ ਕਿ ਉਨ੍ਹਾਂ ਚੋਂ ਕਈ ਬੰਦੇ ਹੁੜਦੁੰਗਬਾਜ਼ੀ ਕਰਦੇ ਰਹੇ ਤੇ ਕੁਝ ਘਟਨਾਵਾਂ ਜਿਹੀਆਂ ਵਾਪਰੀਆਂ ਨੇ ਤੇ ਹਾਸਪਿਟਲ ਜਿਹੜਾ ਰਾਹ ਚ ਆਉਂਦਾ ਸੀ ਐਸੈਂਸ਼ੀਅਲ ਸਰਵਿਸਿਸ ਦੇ ਨਾਲ ਇਹਦੇ ਵੀ ਕੰਧਾਂ ਦੇ ਉੱਤੇ ਲੋਕ ਚੜੇ ਤੇ ਇਹਦੀ ਸਕੈਫੋਲਡਿੰਗ ਤੇ ਲੋਕ ਚੜੇ ਤੇ ਉਨ੍ਹਾਂ ਦੀ ਕਹਿੰਦੇ ਹੁਣ ਨਿਸ਼ਾਨਦੇਹੀ ਕਰਾਂਗੇ ਫੌਰੀ ਤੌਰ ਤੇ। ਕਈ ਵਾਰ ਰੈਲੀ ਦੇ ਵਿਚ ਪੁਲਿਸ ਕਹਿੰਦੀ ਅਸੀਂ ਗ੍ਰਿਫਤਾਰੀਆਂ ਨਹੀਂ ਕਰਦੇ, ਇੰਟਰਫੇਰਿੰਗ ਵਿਦ ਦੀ ਆਪਰੇਸ਼ਨ ਆਫ ਹਾਸਪਿਟਲ ਇਜ਼ ਨਾਟ ਐਕਸੈਪਟੇਬਲ। ਇਹ ਨਾਲ ਦੇ ਨਾਲ ਪੁਲਿਸ ਨੇ ਸਟੈਫਨੀ ਸੇਅਰ ਪੁਲਿਸ ਦੀ ਸਪੋਕਸਪਰਸਨ ਹੈ, ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਦਖਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜਿੱਥੇ ਮਰੀਜ਼ ਬੈਠੇ ਆ, ਜਿੱਥੇ ਸਿਰਫ਼ ਤੇ ਸਿਰਫ਼ ਦੇਖਭਾਲ ਦਾ ਕੰਮ ਹੁੰਦਾ, ਪੀੜਾ ਘਟਾਉਣ ਦਾ ਕੰਮ ਹੁੰਦਾ, ਉਥੇ ਹੁੜਦੁੰਗਬਾਜ਼ੀ ਤੇ ਪ੍ਰਦਰਸ਼ਨਬਾਜ਼ਾਂ ਨੂੰ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ। ਸੋ ਇੰਨੀ ਗੱਲ ਤਾਂ ਰਹੀ ਇਹ ਕਿ ਪ੍ਰਦਰਸ਼ਨ ਦੇ ਵਿਚ ਇਹਦੀ ਗੱਲ ਆਈ ਹੈ ਕਿ ਕੁਝ ਲੋਕਾਂ ਵੱਲੋਂ ਹੁੜਦੁੰਗ ਕੀਤਾ ਗਿਆ ਹੋ ਸਕਦਾ। ਪੁਲਿਸ ਕਹਿੰਦੀ ਅਸੀਂ ਜਾਂਚ ਕਰਾਂਗੇ, ਜਿਉਂ ਜਿਉਂ ਸਾਡੇ ਕੋਲ ਪੁਖਤਾ ਸਬੂਤ ਆਉਂਦੇ ਗਏ ਉਹੀ ਜਿਹੀ ਕਾਰਵਾਈ ਤੇ ਉਹੋ ਜਿਹੇ ਸ਼ਰਾਰਤੀ ਅਨਸਰਾਂ ਦੇ ਵਿਰੁੱਧ ਜ਼ਰੂਰ ਹੋਏਗੀ। ਪਰ ਇੱਕ ਤਾਂ ਅਸੀਂ ਜਾਣਦੇ ਹਾਂ ਕਿ ਕੈਨੇਡਾ ਖੜਾ ਵੀ ਇਜ਼ਰਾਈਲ ਦੇ ਹੱਕ ਚ ਹੀ ਹੈ, ਜਿੱਥੇ US ਖੜਾ ਉੱਥੇ ਕੈਨੇਡਾ ਖੜਾ। ਸੋ ਕੈਨੇਡਾ ਨੂੰ ਫਿਲਿਸਤੀਨ ਦਾ ਸਟੈਂਡ ਜਿਹੜਾ ਅਸੀਂ ਆਪਣੇ ਦੇਸ਼ ਦੀ ਸਟੇਟ ਪਾਲਿਸੀ ਦੇ ਉੱਤੇ ਜਾਈਏ, ਫੋਰਨ ਪਾਲਿਸੀ ਦੇ ਉੱਤੇ, ਤੇ ਅਸੀਂ ਫਿਲਿਸਤੀਨ ਦੇ ਹੱਕ ਚ ਖੜੇ ਹੀ ਨਹੀਂ। ਜਦੋਂ ਅਸੀਂ ਇੱਕ ਧਿਰ ਨਾਲ ਖੜੇ ਹਾਂ, ਪੱਕਾ ਪੱਕਾ ਅਸੀਂ ਇਜ਼ਰਾਈਲ ਨਾਲ ਖੜੇ ਹਾਂ ਤੇ ਸਾਡੀ ਸਹਿਮਤੀ ਇਜ਼ਰਾਈਲ ਨਾਲ ਹੈ, ਭਾਵੇਂ ਅਸੀਂ ਬੋਲਣ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਪਰ ਸਾਨੂੰ ਫਿਰ ਵੀ ਉਹ ਖਟਕਦੀ ਹੈ। ਆਪਣਾ ਔਰ ਬੇਗਾਨਾ ਤਾਂ ਹੈ ਹੀ ਹੈ ਨਾ, ਕਿਉਂਕਿ ਇਜ਼ਰਾਈਲ ਹਮਾਰਾ ਹੈ। ਇਜ਼ਰਾਈਲ ਇੰਨਾ ਹਮਾਰਾ ਹੈ ਕਿ ਯਹੂਦੀਆਂ ਦੇ ਹੋਏ ਅਤਿਆਚਾਰਾਂ ਦੇ ਮਾਮਲਿਆਂ ਚ ਸ਼ਾਮਲ ਫੌਜੀਆਂ ਨੂੰ ਵੀ ਅਸੀਂ ਪੂਰਾ ਸਤਿਕਾਰ ਦਿੰਦੇ ਹਾਂ। ਉੱਥੇ ਵੀ ਪੂਰਾ ਬੋਲਣ ਦੀ ਆਜ਼ਾਦੀ ਵਾਲੀ ਲਾ ਦੀ ਕਟੇਸ਼ਨ ਤੇ ਫਿਰ ਉਹ ਤੇ ਪੁਤਿਨ ਨੇ ਬਿਆਨ ਦਿੱਤਾ ਤੇ ਉਹ ਤੋਂ ਬਾਅਦ ਜਸਟਿਨ ਟੂਡੋ ਨੇ ਵੀ ਬਿਆਨ ਦਿੱਤੇ ਕਿ ਬਾਈ ਫਿਰ ਬੋਲਣਾ ਤਾਂ ਪਿਆ, ਪਰ ਉਹਨੂੰ ਸਟੈਂਡਿੰਗ ਓਵੇਸ਼ਨ ਦਿੱਤੀ ਗਈ ਸੀ, ਤਾੜੀਆਂ ਮਾਰ ਕੇ ਪਾਰਲੀਮੈਂਟ ਚ ਸਵਾਗਤ ਹੋਇਆ ਸੀ ਜਦੋਂ ਜੇਲੈਂਸਕੀ ਆਏ ਸੀ। ਜੇਲੈਂਸਕੀ ਦੇ ਆਏ ਤੋਂ ਇੱਕ ਨਾਜ਼ੀ ਫੌਜ ਦੇ, ਠੀਕ ਹੈ ਜੀ, ਕਾਰਕੁਨ ਨੂੰ, ਫੌਜੀ ਨੂੰ ਜੇ ਸਨਮਾਨਿਤ ਕੀਤਾ ਗਿਆ ਤੇ ਧੰਨ ਭਰਾਵਾ ਤੇਰੇ ਜੇਲੈਂਸਕੀ ਦੇ ਕਿ ਬਾਈ ਕਿੱਧਰ ਚੱਲ ਗਏ, ਧੰਨ ਤੁਹਾਡਾ ਇਜ਼ਰਾਈਲ ਨਾਲ ਵੋ, ਧੰਨ ਤੁਹਾਡਾ ਐਂਟੀ ਸੈਮੀਟਿਜ਼ਮ ਦੀ ਜਿਹੜੀ ਗੱਲਾਂ ਕਰਨ ਦੀ ਵਾਰਤਾ ਆ। ਗੱਲ ਸਾਰੀ ਇਹ ਹੈ ਕਿ ਜ਼ਿਓਨਿਸਟ ਐਂਡ ਯਹੂਦੀ, ਠੀਕ ਹੈ, ਜਿਊਜ਼ ਐਂਡ ਜ਼ਿਓਨਿਸਟ, ਇਨ੍ਹਾਂ ਦੇ ਵਿਚ ਫਰਕ ਹੈ। ਜ਼ਿਓਨਿਸਟ ਤਾਂ ਉਹ ਨੇ ਜਿਨ੍ਹਾਂ ਦੀ ਪਹੁੰਚ ਹੈ ਕਿ ਇਸ ਵਿਕਟਮ ਕਾਰਡ ਨੂੰ ਪਲੇ ਕਰਦਿਆਂ ਹੋਇਆ ਆਪਣੀ ਕੱਟੜ ਰਾਜਸੀ ਸੱਤਾ ਦਾ ਜਿਹੜਾ ਰਸਤਾ ਆ ਉਹ ਪੱਧਰਾ ਕੀਤਾ ਜਾਵੇ। ਦੂਜੇ ਹੈਗੇ ਯਹੂਦੀ ਆਮ, ਜਿਹੜੇ ਕਿ ਆਪਣੇ ਧਰਮ ਦਾ ਪਾਲਣ ਕਰਦੇ ਨੇ ਤੇ ਉਸ ਤਰ੍ਹਾਂ ਦਾ ਸਦਾਚਾਰ ਵਾਲਾ ਜੀਵਨ ਜਿਉਣ ਦੀ ਕੋਸ਼ਿਸ਼ ਕਰਦੇ ਆ, ਜਾਂ ਫਿਰ ਉਹ ਚੁੱਪ ਚਾਪ ਨੇ। ਪਰ ਜਿਹੜੇ ਪਿੱਛੇ ਦੂਜੇ ਮਨਸੂਬਿਆਂ ਵਾਲੇ ਨੇ ਉਹ ਵੀ ਵਿੱਚ ਹੀ ਬੈਠੇ ਆ। ਕੋਈ ਵੀ ਕੌਮ ਪੂਰੀ ਤਰ੍ਹਾਂ ਪੀੜਿਤ ਨਹੀਂ ਹੁੰਦੀ, ਕੋਈ ਬੰਦਾ ਪੂਰੀ ਤਰ੍ਹਾਂ ਪੀੜਿਤ ਨਹੀਂ ਹੁੰਦਾ ਤੇ ਕੋਈ ਬੰਦਾ ਪੂਰੀ ਤਰ੍ਹਾਂ ਸਿਰਫ਼ ਤੇ ਸਿਰਫ਼ ਹਮਲਾਵਰ ਵੀ ਨਹੀਂ ਹੁੰਦਾ। ਸਾਨੂੰ ਅੱਜ ਤੱਕ ਇੱਕ ਆਪਣੇ ਨੁਕਸ ਵੀ ਬਣਾ ਰਿਹਾ ਸੀ, ਜਦੋਂ ਪੁਰਾਣਾ ਲਿਟਰੇਚਰ ਪੜੋਂਗੇ ਨਾ ਉਹਦੇ ਵਿੱਚ ਜਿਹਨੂੰ ਤਾਂ ਹੀਰੋ ਬਣਾਉਂਦੇ ਨੇ ਉਹ ਚ ਤਾਂ ਕੋਈ ਨੁਕਸ ਨਹੀਂ ਕੱਢਦੇ, ਤੇ ਜਿਹਨੂੰ ਕਾਲਾ ਪੇਂਟ ਕਰਦੇ ਆ, ਰਾਕਸ਼ਸ ਬਣਾਉਂਦੇ, ਉਹਦੇ ਚ ਕੋਈ ਗੁਣ ਨਹੀਂ ਛੱਡਦੇ, ਇਹ ਕਦੇ ਵੀ ਨਹੀਂ ਹੁੰਦਾ। ਹੁਣ ਜਾ ਕੇ ਜਿਹੜਾ ਸਾਡਾ ਸਾਹਿਤ ਹੈ ਉਹ ਮਾਨਵਤਾਵਾਦੀ ਹੋਣ ਲੱਗਿਆ, ਅਸੀਂ ਗੁਣ ਔਗੁਣ ਦੋਨੇ ਹੀ ਰੱਖਦੇ ਹਾਂ। ਬੰਦੇ ਦੇ ਅੰਦਰ ਦੋਨਾਂ ਦਾ ਭੇਡ ਚੱਲਦਾ ਹੁੰਦਾ, ਕਦੇ ਕਿਹੜੀ ਚੀਜ਼ ਜਿੱਤਦੀ ਹੈ, ਕਦੇ ਕਿਹੜੀ ਚੀਜ਼ ਜਿੱਤਦੀ ਹੈ। ਜਿਹਦੇ ਗੁਣ ਜਿੱਤਦੇ ਉਹਦੇ ਤੁਸੀਂ ਚੰਗੇ ਹੋ ਗਏ, ਜਿਹਦੇ ਔਗੁਣ ਜਿੱਤ ਗਿਆ ਤੁਹਾਡੇ ਅੰਦਰ ਦੇ ਦਵੰਦ ਵਿਚੋਂ ਉੱਤੇ ਤੁਸੀਂ ਬੁਰੇ ਪੈ ਜਾਂਦੇ ਹੋ। ਬਸ ਇੰਨੀ ਕੀ ਕਹਾਣੀ ਆ। ਹੁਣ ਇੱਧਰ ਵੀ ਆ ਗਿਆ ਕਿ ਇਹਦੇ ਉੱਤੇ ਟਿੱਪਣੀਆਂ ਆਈਆਂ ਨੇ। ਸੋ ਇੱਕ ਤਾਂ ਟਿੱਪਣੀ ਜਸਟਿਨ ਟਰੂਡੋ ਹੋਰਾਂ ਦੀ ਆਈ ਹੈ, ਉਹ ਕਹਿੰਦੇ ਵੀ ਯਹੂਦੀਆਂ ਦੇ ਉੱਤੇ ਕੀਤੇ ਗਏ ਯਹੂਦੀ ਭਾਈਚਾਰੇ ਤੇ ਕੀਤੇ ਗਏ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਕੁਝ ਹੁੱਲੜਬਾਜ਼ ਗਏ ਆ ਤੇ ਉੱਥੇ ਗਏ ਆ, ਪਰ ਆਪਾਂ ਉਹਨੂੰ ਕਰਕੇ ਕਿਵੇਂ ਚੱਲਦੇ ਆ। ਇਸੇ ਤਰ੍ਹਾਂ ਦਾ ਬਿਆਨ ਉਧਰ ਵੀ ਦਿੱਤਾ ਜਾ ਸਕਦਾ ਕਿ ਫਿਲਸਤੀਨ ਵਿਚ ਮਾਰੇ ਜਾਂਦੇ ਨਿਰਦੋਸ਼ਾਂ ਨੂੰ ਕਦੇ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਚਾਹੇ ਕਿਹੋ ਜਿਹੀ ਵੀ ਕਾਰਵਾਈ ਹੋਵੇ ਇਨਸਾਫ ਦੇ ਨਾਂ ਤੇ। ਇਹ ਵੀ ਲਿਖ ਦੋ ਤੁਸੀਂ ਟਵਿੱਟਰ ਤੇ। ਗੱਲ ਤਾਂ ਦੋਨੇ ਪਾਸੇ ਆਉਂਦੀ ਨਾ, ਪਰ ਅਸੀਂ ਸਿਲੈਕਟਿਵ ਹੋ ਜਾਂਦੇ ਆ ਜਾਂ ਕਿਤੇ ਟਾਲਾ ਵੱਟ ਜਾਂਦੇ ਆ। ਇਹ ਪੁੱਗਣਾ ਹੀ ਨਹੀਂ। ਤੁਸੀਂ ਕਹੋ ਵੀ ਹਮਾਸ ਦੀ ਕਾਰਵਾਈ ਗਲਤ ਹੈ, ਪਰ ਜਿਹੜੀ ਜਵਾਬੀ ਕਾਰਵਾਈ ਵਿਚ ਜੋ 28,000 ਬੰਦਾ ਮਾਰਿਆ ਗਿਆ ਉਹ ਸਾਰੇ ਦੇ ਸਾਰੇ ਹਮਾਸ ਦੇ ਅੱਤਵਾਦੀ ਨੇ। ਉਨ੍ਹਾਂ ਚੋਂ ਕਿੰਨੇ ਨੇ? ਜੇ ਮੈਂ ਕਹਿੰਦਾ 28,000 ਅੱਤਵਾਦੀ ਮਾਰਤਾ ਤੁਸੀਂ ਤੇ ਉਨ੍ਹਾਂ ਵਿਚੋਂ ਇੱਕ ਬੰਦਾ ਨਿਰਦੋਸ਼ ਸੀਗਾ, ਉਸ ਇੱਕ ਦੀ ਤਾਂ ਗੱਲ ਕਰੋ। ਫਿਰ ਤੁਸੀਂ ਉਧਰਲੇ ਪਾਸੇ ਜਾਓ। ਇਹ ਜਦੋਂ ਐ ਮੋਟੀਆਂ ਮੋਟੀਆਂ ਜਿਹੀਆਂ ਗੱਲਾਂ ਕਰਕੇ ਲੋਕਾਂ ਨੂੰ ਇਸ਼ਾਰਾ ਜਿਹਾ ਕਰ ਦਿੰਦੇ ਹੋ ਵੀ ਚੱਕੀ ਚੱਲੋ ਕੰਮ ਕੋਈ ਗੱਲ ਨਹੀਂ, ਫਿਰ ਇਹ ਗੱਲ ਅੱਗੇ ਵੱਧ ਜਾਂਦੀ ਹੈ। ਸਣਾ ਕਦੋਂ ਕਿਸੇ ਦੇ ਵਿਚਾਰਾਂ ਦੀ ਆਜ਼ਾਦੀ ਕਹਿ ਦੇਣਾ ਤੇ ਕਦੋਂ ਕਿਤੇ ਹਿੰਸਕ ਹੋ ਜਾਣਾ, ਇਹ ਗੱਲਾਂ ਨਹੀਂ ਆਉਂਦੀਆਂ। ਸੋ ਇਹ ਸੀ ਕਿ ਜਿਹੜੀ ਟੋਰਾਂਟੋ ਫਾਰ ਪੈਲਸਟੀਨ ਇਹ ਜਥੇਬੰਦੀ ਇਹਨਾਂ ਨੇ ਕੱਢਿਆ ਸੀ। ਸੋ ਕਹਿੰਦੇ ਡਿਸਪਲੇ ਆਫ ਐਂਟੀ ਸੈਮੀਟਿਜ਼ਮ ਹੈ। ਸੋ ਇਹ ਯਹੂਦੀ ਭਾਈਚਾਰੇ ਦੇ ਖਿਲਾਫ਼ਤ ਕੀਤੀ ਗਈ ਹੈ। ਦ ਡੈਮੋਨਸਟ੍ਰੇਸ਼ਨ ਐਟ ਮਾਊਂਟ ਸੀਨਾਈ ਹਾਸਪਿਟਲ ਯੈਸਟਰਡੇ ਵਾਜ਼ ਰੈਪਰੀਹੈਂਸੀਬਲ। ਨਿੰਦਣਯੋਗ ਹਾਸਪਿਟਲ ਆਰ ਪਲੇਸਿਸ ਫਾਰ ਟਰੀਟਮੈਂਟ ਐਂਡ ਕੇਅਰ, ਨਾਟ ਪ੍ਰੋਟੈਸਟ ਐਂਡ ਇੰਟੀਮੀਡੇਸ਼ਨ। ਵੈਸੇ ਤਾਂ ਪ੍ਰੋਟੈਸਟ ਜਾ ਹੀ ਕਾਉਂਸਲੇਟ ਵੱਲ ਰਿਹਾ ਸੀਗਾ, ਉਹਦੇ ਵਿਚੋਂ ਜੇ ਕੋਈ ਹੜਦੂੰਗ ਉਧਰ ਨੂੰ ਗਏ ਆ ਤੇ ਉਨ੍ਹਾਂ ਦੀ ਗੱਲ ਅਲੈਦਾ ਰਹਿ ਜਾਂਦੀ ਹੈ। ਪ੍ਰੋਟੈਸਟ ਦਾ ਟਾਰਗੈਟ ਹਾਸਪਿਟਲ ਤਾਂ ਹੈ ਹੀ ਨਹੀਂ ਸੀ, ਘੱਟੋ ਘੱਟ ਪ੍ਰਬੰਧਕਾਂ ਵੱਲੋਂ ਤਾਂ ਹੈ ਹੀ ਨਹੀਂ ਸੀ। ਆਈ ਸਟਰੋਂਗਲੀ ਕੰਡੈਮਡ ਦਿਸ ਡਿਸਪਲੇ ਆਫ ਐਂਟੀ ਸੈਮੀਟਿਜ਼ਮ ਇਨ ਟੋਰਾਂਟੋ ਐਂਡ ਅਕਰੋਸ ਕੈਨੇਡਾ। ਵੀ ਸਟੈਂਡ ਵਿਦ ਜੂਇਸ਼ ਕਮਿਊਨਿਟੀਜ਼ ਅਗੇਂਸਟ ਦਿਸ ਹੇਟ। ਨੋ, ਨਾਟ ਓਨਲੀ ਜੂਇਸ਼ ਕਮਿਊਨਿਟੀਜ਼, ਆਲ ਕਮਿਊਨਿਟੀਜ਼ ਅਗੇਂਸਟ ਹੇਟ। ਸਿਰਫ ਜੀਵਿਸ਼ ਦੀ ਇੱਥੇ ਗੱਲ ਕਰ ਲਈ ਤੇ ਫਿਲਸਤੀਨੀ ਭਾਈਚਾਰੇ ਦੀ ਵੀ ਉਨੀ ਹੀ ਗੱਲ ਕਰਨੀ ਚਾਹੀਦੀ ਹੈ। ਇਹ ਇਕੱਲਾ ਜੀਵਿਸ਼ ਭਾਈਚਾਰੇ ਨੂੰ ਜਿਹੜਾ ਟਾਰਗੇਟ ਕਰਨ ਦੀ ਗੱਲ ਹੈ, ਸਾਨੂੰ ਆਪਣੇ ਸ਼ਬਦਾਂ ਦੀ ਚੋਣ ਬੜੇ ਢੰਗ ਨਾਲ ਕਰਨੀ ਚਾਹੀਦੀ ਤੇ ਇਸ ਢੰਗ ਨਾਲ ਹੀ ਕੀਤੀ ਹੋਈ ਹੈ। ਇਹ ਬੜੇ ਢੰਗ ਨਾਲ ਕੀਤੀ ਹੋਈ ਹੈ। ਫਰੀ ਐਂਡ ਫੋਕਸ ਗੈਟ ਸਮ ਡਿਸੈਂਸੀ, ਹੈਵ ਕਾਮਨ ਸੈਂਸ। ਦੀਜ਼ ਹਾਸਪਿਟਲਸ ਆਰ ਟੂ ਸੇਵ ਲਾਈਵਸ, ਦੇ ਹੈਵ ਦੇਅਰ ਟੂ ਹੈਲਪ ਪੀਪਲ, ਡੂ ਨਾਟ ਬ੍ਰੇਕ ਦਾ ਲਾਅ, ਇਹ ਡੱਗ ਫੋਰਡ ਨੇ ਕਿਹਾ। ਤੇ ਅੱਗੇ ਫਿਰ ਉਨ੍ਹਾਂ ਨੇ ਇੱਕ ਬਿੱਲ C3 ਦੀ ਗੱਲ ਕੀਤੀ ਹੈ, ਜਿੱਥੇ ਸੀਗਾ ਕਿ ਹਾਸਪਿਟਲ ਦੇ ਵਿਚ ਜੇ ਕੋਈ ਜਾ ਕੇ ਉਥੇ ਕੋਈ ਭੰਨ ਤੋੜ ਦੀ ਕਾਰਵਾਈ ਜਾਂ ਪ੍ਰੋਟੈਸਟ ਕਰਦਾ ਆਇਆ ਜਾਂ ਉਥੇ ਦੇ ਕੰਮ ਚ ਵਿਘਨ ਪਾਉਂਦਾ ਤਾਂ ਉਹਨੂੰ ਫੌਜਦਾਰੀ ਕਾਨੂੰਨ ਦੇ ਹੇਠ ਹੀ ਉਹਦੇ ਨਾਲ ਨਜਿੱਠਿਆ ਜਾਊਗਾ। ਸੋ ਇਹ ਗੱਲਾਂ ਬਾਤਾਂ ਆਈਆਂ ਨੇ। ਮੇਅਰ ਓਲੀਵੀਆ ਚਾਓ ਨੇ ਵੀ ਕਿਹਾ, ਕਹਿੰਦੇ ਜੀ ਹਾਸਪਿਟਲ ਤੇ ਇਕ ਸੈਂਕਚੁਰੀ ਹੁੰਦਾ, ਅ ਪਲੇਸ ਆਫ ਹੀਲਿੰਗ ਫਾਰ ਆਲ। ਕਹਿੰਦੇ ਮੇਰੀ ਫੈਮਿਲੀ ਦੀ ਵੀ ਬੜੀ ਲੌਂਗ ਹਿਸਟਰੀ ਹੈ, ਮੇਰਾ ਫਾਦਰ ਵੀ ਉਥੇ, ਉਨ੍ਹਾਂ ਦੀ ਮੌਤ ਹੋਈ ਹੈ, ਮੇਰੇ ਲੇਟ ਹਸਬੈਂਡ, ਇਨ੍ਹਾਂ ਦੇ ਲੇਟ ਹਸਬੈਂਡ ਐਨਡੀਪੀ ਲੀਡਰ ਜੈਕ ਲੇਟਨ, ਉਨ੍ਹਾਂ ਦੀ ਵੀ ਕੈਂਸਰ ਨਾਲ 2011 ਅਗਸਤ ਮਹੀਨੇ ਚ ਮੌਤ ਹੋਈ ਸੀਗੀ। ਤੇ ਇਹ ਕਹਿੰਦੇ ਵੀ ਸਾਡੀ ਬੜੀ ਸਾਂਝ ਰਹੀ ਹੈ। ਯੈਸਟਰਡੇਜ਼ ਐਕਸ਼ਨ ਐਟ ਮਾਊਂਟ ਸੀਨਾਈ ਹਾਸਪਿਟਲ, ਆ ਹਾਸਪਿਟਲ ਫਾਊਂਡਰ ਬਾਏ ਟੋਰਾਂਟੋ, ਉਹੀ ਜਿਹੜੀ ਆਪਾਂ ਗੱਲ ਕੀਤੀ ਹੈ ਵੀ ਇਹ ਬੜੀ ਮਾੜੀ ਗੱਲਬਾਤ ਕੀਤੀ ਗਈ ਹੈ। ਸੋ ਕਈ ਸੰਸਥਾਵਾਂ ਨੇ ਇਹਦਾ ਵਿਰੋਧ ਵੀ ਕੀਤਾ, ਪਰ ਪ੍ਰੋਟੈਸਟਰਸ ਨੇ ਡਿਨਾਈ ਕੀਤਾ ਕਿ ਅਸੀਂ ਹਾਸਪਿਟਲ ਨੂੰ ਟਾਰਗੇਟ ਕੀਤਾ ਹੀ ਨਹੀਂ। ਓਲੀਗਿਆ ਡੀ ਆਗੋਸਟੀਨੋ, 34-year-old ਨੇ, ਵਨ ਆਫ ਦਾ ਡੈਮੋਨਸਟ੍ਰੇਟਰ, ਸੈਡ ਦਾ ਪ੍ਰੋਟੈਸਟ ਵਾਜ ਇਨ ਰਿਸਪੋਂਸ ਟੂ ਇਜ਼ਰਾਈਲ ਅਟੈਕ ਆਨ ਦਾ ਸਿਟੀ ਆਫ ਰਫਾ ਇਨ ਗਾਜ਼ਾ, ਐਂਡ ਦੇਰ ਵਾਜ਼ ਨੋ ਪ੍ਰਾਇਰ ਕਨਵਰਸੇਸ਼ਨ ਅਬਾਊਟ ਡੈਮੋਨਸਟ੍ਰੇਟਿੰਗ ਆਊਟਸਾਈਡ ਦੀ ਹਾਸਪਿਟਲ। ਹੀ ਸੈਡ ਦਾ ਪ੍ਰੋਟੈਸਟ ਬਿਗੈਨ ਐਟ ਯੰਗ ਐਂਡ ਬਲੋਰ ਸਟਰੀਟਸ and evolved into a march that went south on Young Street to west on College Street and south on University Avenue and east on Dundas Street, ending at Young Dundas Square. The hospital was on that route and there was no discussion of the intent to stop there or demonstrate there. Sadi kande hai ji koi bhi yojana nahi si. It is very common thing that happens at these big events. ਕਹਿੰਦੇ ਇਦਾਂ ਦੀਆਂ ਵੱਡੀਆਂ ਇਵੈਂਟਸ ਵਿਚ ਕਈ ਵਾਰ ਕੋਈ ਸ਼ਰਾਰਤੀ ਅਨਸਰ ਵੀ ਆ ਵੜਦੇ ਹੁੰਦੇ ਨੇ। ਸਰਕਾਰਾਂ ਕੋਲ ਤਾਂ ਏਡੀ ਵੱਡੀ ਇੰਟੈਲੀਜੈਂਸ ਹੁੰਦੀ ਹੈ, ਸਿੱਧਮ ਸਿੱਧਾ ਆਪਾਂ ਉਨ੍ਹਾਂ ਨੂੰ ਜੇ ਰਿਸਪੋਂਸੀਬਲ ਕਰਾਂਗੇ ਪਹਿਲਾਂ ਸਬੂਤ ਇਕੱਠੇ ਕਰ ਲੈਣ ਬਿਹਤਰ ਹੈ। ਟੋਰਾਂਟੋ ਫਾਰ ਫੈਲਸਟੀਨ, ਅ ਗਰਾਸਰੂਟ ਆਰਗੇਨਾਈਜੇਸ਼ਨ ਇਨਵਾਲਵਡ ਇਨ ਆਰਗੇਨਾਈਜ਼ਿੰਗ ਦਾ ਪ੍ਰੋਟੈਸਟ, ਇਸ਼ੂਡ ਅ ਸਟੇਟਮੈਂਟ ਟਿਊਜ਼ਡੇ ਨਾਈਟ ਕਾਲਿੰਗ ਇਟ ਸ਼ੇਮਫੁਲ ਦੈਟ ਟਰੂਡੋ ਐਂਡ ਇਲੈਕਟਿਡ ਓਫੀਸ਼ੀਅਲਸ ਕਰੈਕਟਰਾਈਜ਼ਡ ਇਟ ਐਜ਼ ਐਂਟੀ ਸੈਮੀਟਿਕ ਬਿਕੋਜ਼ ਇਟ ਪਾਸਡ ਬਾਏ ਅ ਜੂਇਸ਼ ਨੇਮਡ ਹਾਸਪਿਟਲ। ਕਹਿੰਦੇ ਸਿਰਫ ਇਕ ਯਹੂਦੀਆਂ ਦੇ ਨਾਂ ਤੇ ਬਣੇ ਹਸਪਤਾਲ ਦੇ ਕੋਲੋਂ ਦੀ ਜੇ ਕੋਈ ਪ੍ਰੋਟੈਸਟ ਲੰਘਦਾ ਤੇ ਉਹਨੂੰ ਅਸੀਂ ਯਹੂਦੀਆਂ ਦੇ ਖਿਲਾਫ਼ ਕਹਿ ਦਿੱਤਾ। ਇਹ ਇਸ ਤਰ੍ਹਾਂ ਜੇ ਤੁਸੀਂ ਨਿੰਦਣਯੋਗ ਤੇ ਬੜਾ ਸ਼ਰਮਨਾਕ ਇਹ ਕਾਰਾ ਕੀਤਾ ਹੈ। It just happens to be along our regular rally route which we passes by on usual basis. ਇਸ ਤਾਂ ਕਹਿੰਦੇ ਅਕਸਰ ਜਦੋਂ ਰੈਲੀ ਕੱਢਣੀ ਹੁੰਦੀ ਹੈ ਇਹਨਾਂ ਰੂਟਸ ਦੇ ਉੱਤੋਂ ਹੀ ਲੰਘਦੇ ਆ ਤੇ ਸਾਡੇ ਰਾਹ ਚ ਹਸਪਤਾਲ ਆਉਂਦਾ ਹੀ ਹੈ ਐਜ਼ ਵੀ ਹੈਡ ਟੂ ਰੈਲੀ ਇਨ ਫਰੰਟ ਆਫ ਦਾ ਯੂ ਐਸ ਕਾਉਂਸਲੇਟ ਤੇ ਡੈਡੀਕੇਟਿਡ ਕਮਿਊਨਿਟੀ ਬੇਸਡ ਮੂਵਮੈਂਟ ਐਂਪਲੀਫਾਇੰਗ ਓਪਰੈਸਡ ਵਾਇਸਿਸ ਕਹਿੰਦੇ ਅਸੀਂ ਤੇ ਇਸ ਗੱਲ ਦੇ ਉੱਤੇ ਲੈ ਕੇ ਗਏ ਸੀ ਮੀਨ ਵਾਈਲ ਇਜ਼ਰਾਈਲਸ ਕੰਪਲੀਟ ਡੈਸੀਮੇਸ਼ਨ ਆਫ ਗਾਜ਼ਾਜ਼ ਹੈਲਥ ਕੇਅਰ ਸਿਸਟਮ ਇਟਸ ਡਿਸੇਬਲਿੰਗ ਆਫ ਐਵਰੀ ਹਾਸਪਿਟਲ ਵਿਦ ਇਨ ਦ ਸਟ੍ਰਾਈਪ strip it's a deliberate targeting of civilians within the hospital grounds and its killing of more than 340 healthcare workers don't warrant even the slightest expression of the protest or condemnation from them kehnde jadon gaza strike de vich hospital vich 340 sehat sewawan den wale mulazim mare gaye ya israel de hamlayan de vich odo fir kinne ha da nara mariya si so eh jehdi pahunch hai ede utte sawal uth rya te eh honi nahi ਚਾਹੀਦੀ ਪਰ ਮੈਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਹੀ ਕਿਹਾ ਗਿਆ ਕਿ ਉੱਥੇ ਭੂਤ ਰਹਿੰਦੇ ਆ ਉੱਥੇ ਮਾਊ ਰਹਿੰਦਾ ਉੱਥੇ ਬੋਗੀ ਮੈਨ ਰਹਿੰਦਾ ਇਸ ਕਰਕੇ ਜਿਹੜਾ ਵੀ ਜਾਂਦਾ ਉਹਨਾਂ ਨੂੰ ਕਸਰ ਹੋਣ ਦੀ ਸੰਭਾਵਨਾ ਹੁੰਦੀ ਆ ਭਾਈ ਇਹਨਾਂ ਦੇ ਧਾਗੇ ਤਬੀਤ ਕਰਾ ਕੇ ਭੇਜ ਦਿਆ ਕਰੋ ਧਾਗਾ ਤਬੀਤ ਕਰਾਉਂਦੇ ਰਿਹਾ ਕਰੋ ਤੇ ਝਾੜ ਫੂਸ ਕਰੋ ਕਿਤੇ ਹੋਰ ਕੀ ਕਈ ਫਾਂਡਾ ਕਹਿੰਦੇ ਆ ਕਈ ਟੂਣਾ ਕਹਿੰਦੇ ਆ ਕਈ ਥੌਲਾ ਕਹਿੰਦੇ ਆ ਸੋ ਇਸ ਤਰ੍ਹਾਂ ਦੇ ਜਿਹੜੇ ਮੈਜਿਕ ਟ੍ਰਿਕਸ ਨੇ ਯੂ ਮਸਟ ਡੂ ਇਟ ਆਨ ਯੋਰ ਲੀਡਰਸ ਕਿਉਂਕਿ ਇਹਨਾਂ ਦਾ ਕਸੂਰ ਕੋਈ ਨਹੀਂ ਹੈ ਉੱਥੇ ਦਾ ਮਾਹੌਲ ਹੀ ਆ ਉੱਥੇ ਸਲੇਵਰੀ ਨੂੰ ਵੀ ਕਾਨੂੰਨੀ ਰੂਪ ਦੇਣ ਵਾਲੇ ਦੁਨੀਆ ਚ ਲੁੱਟਮਾਰ ਕਰਨ ਵਾਲੇ ਧਾੜਵੀਆਂ ਇਹ ਉਨ੍ਹਾਂ ਵੱਲੋਂ ਉਸਾਰੇ ਹੋਏ ਢਾਂਚੇ ਆ ਜਿਨ੍ਹਾਂ ਦੇ ਵਿਚ ਅਸੀਂ ਆ ਕੇ ਅੱਗੋਂ ਕੰਮ ਕਰਨ ਲੱਗੇ ਆ ਉਨ੍ਹਾਂ ਦੀਆਂ ਲਿਖੀਆਂ ਹੋਈਆਂ ਕਾਨੂੰਨ ਦੀਆਂ ਕਿਤਾਬਾਂ ਨੇ ਤੇ ਬਹੁਤ ਚੀਜ਼ਾਂ ਦੇ ਵਿਚ ਅਜੇ ਸੁਧਾਰ ਹੋਣ ਵਾਲਾ ਅਜੇ ਅਸੀਂ ਮਾਨਵਤਾਵਾਦੀ ਪਹੁੰਚ ਤੋਂ ਬਹੁਤ ਦੂਰ ਆ ਇਹ ਜਿਹੜੀ ਰਾਜਨੀਤੀ ਹੋ ਰਹੀ ਹੈ ਇਹ ਰਾਜਨੀਤੀ ਵੀ ਪੁਰਾਣੀ ਸਾਮੰਤਸ਼ਾਹੀ ਤੇ ਮੋਨਾਰਕੀ ਤਰਜ਼ੋ ਜ਼ੁਬਾਨ ਦੇ ਉੱਤੇ ਹੋ ਰਹੀ ਹੈ ਇਹਦੀ ਤਰਜ਼ ਉਹੀ ਹੈ ਮੈਂ ਨਹੀਂ ਕਹਿਤਾ ਤੋ ਜਰਾ ਜੇਬ ਸੇ 20 ਡਾਲਰ ਕਾ ਨੋਟ ਨਿਕਾਲ ਕਰ ਦੇਖ ਲੀਜੀਏ ਆਪਕੋ ਪਤਾ ਤੋ ਚਲੇ ਹੀ ਜਾਏਗਾ ਬਾਕੀ ਜੇ ਦੁਆ ਸਲਾਮ ਕਰਦੇ ਰਹੀਏਗਾ 7802437033 7802437033 ਮੇਰਾ ਸੈੱਲ ਨੰਬਰ ਹੈ ਯੂ ਕੈਨ ਕਾਲ ਮੀ ਆਊਟ ਐਨੀ ਟਾਈਮ ਜੇਕਰ ਮੇਰੀ ਕੋਈ ਗੱਲ ਤੁਹਾਨੂੰ ਦਰੁਸਤ ਨਾ ਲੱਗਦੀ ਹੋਵੇ ਨਾ ਵਾਜਬ ਹੋਵੇ ਤਾਂ ਤੁਸੀਂ ਆਪ ਇਸੇ ਮੰਚ ਤੋਂ ਇਸੇ ਤਰ੍ਹਾਂ ਹੀ ਆਨ ਏਅਰ ਆ ਕੇ ਕਹਿ ਸਕਦੇ ਹੋ ਕਿ ਆਈ ਡੋਂਟ ਐਗਰੀ ਵਿਦ ਯੂ ਐਂਡ ਦਿਸ ਇਜ਼ ਮਾਈ ਪੁਆਇੰਟ ਆਫ ਵਿਊ ਠੀਕ ਹੈ ਜੀ ਤੇ 647-242-4746 ਸ਼ਾਜ਼ੀਆ ਮਲਿਕ ਦਾ ਸਾਡੇ ਸੇਲਸ ਰੈਪਰਜੈਂਟੇਟਿਵ ਇਹਨਾਂ ਦਾ ਨੰਬਰ ਹੈ ਜੀ ਇਸ਼ਤਿਹਾਰ ਦੇਣ ਸਬੰਧੀ ਸਪਾਂਸਰਸ਼ਿਪ ਦੇਣ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 6472424746 ਤੇ ਮੇਰਾ ਆਪਣਾ ਸੈੱਲ ਨੰਬਰ 7802437033 7802437033 ਤੇ ਮੈਨੂੰ ਜਿੰਨੇ ਕੁ ਟੈਕਸਟ ਹੋਣੇ ਚਾਹੀਦੇ ਆ ਉਤਨੇ ਨਹੀਂ ਆ ਰਹੇ ਥੋੜਾ ਜਿਹਾ ਟੈਕਸਟੋਂ ਕੋ ਬੜਾਈਏ ਥੋੜੀ ਸੀ ਕਾਲ ਕੋ ਬੜਾਈਏ ਅੱਛਾ ਰਹੇਗਾ ਜਿਹੜੇ ਮੈਨੂੰ ਆਉਂਦੇ ਆ ਉਹ ਤਾਂ ਆ ਹੀ ਰਹੇ ਨੇ ਉਹ ਇਹ ਨਾ ਸੋਚਿਓ ਵੀ ਸਾਡੇ ਵਾਲਿਆਂ ਨੂੰ ਨਹੀਂ ਗਿਣਦਾ ਪਰ ਬਾਕੀਆਂ ਦੀ ਵੀ ਕੁਝ ਨਾ ਕੁਝ ਰਾਏ ਇੱਥੇ ਸਾਂਝੀ ਹੋਣੀ ਚਾਹੀਦੀ ਹੈ ਸੋ ਵਿਦਆਊਟ ਐਨੀ ਫਰਦਰ ਡਿਲੇ ਲੈਟਸ ਹੈਵ ਨਿਊਜ਼
ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਬਿਲਾਵਲ ਭੁੱਟੋ PMLN ਨੂੰ ਬਾਹਰੋਂ ਦੇਣਗੇ ਹਮਾਇਤ ਇਮਰਾਨ ਨੇ ਨਵਾਜ਼ ਅਤੇ ਜ਼ਰਦਾਰੀ ਦੀ ਪਾਰਟੀ ਨਾਲ ਗੱਠਜੋੜ ਤੋਂ ਕੀਤਾ ਇਨਕਾਰ ਕੈਨੇਡਾ ਚ ਪੰਨੂ ਨਾਲ ਜੁੜੇ ਸਿੱਖ ਵੱਖਵਾਦੀ ਦੇ ਘਰ ਤੇ ਗੋਲੀਬਾਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਅੱਜ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਗਏ ਹਨ ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਸਰਕਾਰ ਚ ਸ਼ਾਮਲ ਹੋਏ ਬਿਨਾਂ ਹਮਾਇਤ ਦੇਣਗੇ ਉਨ੍ਹਾਂ ਐਲਾਨ ਕੀਤਾ ਕਿ ਪਿਤਾ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋਣਗੇ ਕਿਉਂਕਿ ਉਹ ਦੇਸ਼ ਨੂੰ ਮੌਜੂਦਾ ਮੁਸ਼ਕਲਾਂ ਚੋਂ ਕੱਢਣ ਦੇ ਯੋਗ ਹਨ ਬਿਲਾਵਲ ਨੇ ਐਲਾਨ ਉਸ ਸਮੇਂ ਕੀਤਾ ਜਦੋਂ ਕੁਝ ਘੰਟੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ PMLN ਸੁਪਰੀਮੋ ਨਵਾਜ਼ ਸ਼ਰੀਫ ਰਿਕਾਰਡ ਚੌਥੀ ਵਾਰ ਪ੍ਰਧਾਨ ਮੰਤਰੀ ਬਣਨਗੇ PPP ਚੇਅਰਮੈਨ ਨੇ ਉੱਚ ਤਾਕਤ ਦੀ ਕੇਂਦਰੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਮਗਰੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਫਤਵਾ ਨਹੀਂ ਮਿਲਿਆ ਹੈ ਅਤੇ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਹੀਂ ਹੋਣਗੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਤਹਿਰੀਕੇ ਇਨਸਾਫ਼ ਪਾਰਟੀ ਨੇ PPP ਨਾਲ ਗੱਠਜੋੜ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਕਾਰਨ PMLN ਨੇ PPP ਨੂੰ ਸਰਕਾਰ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਬਿਲਾਵਲ ਨੇ ਕਿਹਾ ਕਿ ਉਹ ਦੇਸ਼ ਚ ਅਸਥਿਰਤਾ ਦਾ ਮਾਹੌਲ ਨਹੀਂ ਬਣਨ ਦੇਣਾ ਚਾਹੁੰਦੇ ਹਨ ਅਤੇ PPP ਸਥਿਰ ਸਰਕਾਰ ਬਣਾਉਣ ਚ ਸਹਾਇਤਾ ਕਰੇਗੀ ਜੇਲ੍ਹ ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਦੀਆਂ ਮੁੱਖ ਸਿਆਸੀ ਧਿਰਾਂ ਨਾਲ ਗੱਠਜੋੜ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ
ਉਨ੍ਹਾਂ ਕਿਹਾ ਕਿ ਸਭ ਤੋਂ ਵੱਡੇ ਭ੍ਰਿਸ਼ਟਾਚਾਰੀਆਂ ਨੂੰ ਸੱਤਾ ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਵਲਪਿੰਡੀ ਦੀ ਅੰਡਿਆਲਾ ਜੇਲ੍ਹ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਮਰਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਦੀ PMLN, ਆਸਿਫ ਅਲੀ ਜ਼ਰਦਾਰੀ ਦੀ PPP ਅਤੇ ਮੁਤਾਹਿਦਾ ਕੌਮੀ ਮੂਵਮੈਂਟ ਨਾਲ ਗੱਲਬਾਤ ਨਹੀਂ ਕੀਤੀ ਜਾਵੇਗੀ, ਪਰ ਉਨ੍ਹਾਂ ਹੋਰਾਂ ਪਾਰਟੀਆਂ ਅਤੇ ਗਰੁੱਪਾਂ ਨਾਲ ਸੰਪਰਕ ਬਣਾਉਣ ਦੀ ਇੱਛਾ ਪ੍ਰਗਟਾਈ ਹੈ। ਉਨ੍ਹਾਂ ਆਪਣੀ ਪਾਰਟੀ PTI ਦੇ ਸੂਚਨਾ ਸਕੱਤਰ ਰਾਓ ਫਸਲ ਨੂੰ ਤਿੰਨ ਪਾਰਟੀਆਂ ਛੱਡ ਕੇ ਬਾਕੀਆਂ ਨੂੰ ਇਕੱਠਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਂਝ ਇਮਰਾਨ ਨੇ ਖੈਬਰ ਪਖਤੂਨਖਵਾ ਚ ਮੁੱਖ ਮੰਤਰੀ ਦੇ ਅਹੁਦੇ ਲਈ ਸਾਬਕਾ ਸੰਘੀ ਮੰਤਰੀ ਅਲੀ ਅਮੀਨ ਗੰਡਾਪੁਰ ਨੂੰ ਨਾਮਜ਼ਦ ਕੀਤਾ ਹੈ। ਪਾਰਟੀ ਨੂੰ ਸੂਬੇ ਚ 84 ਸੀਟਾਂ ਮਿਲੀਆਂ ਅਤੇ ਉਹ ਸਰਕਾਰ ਬਣਾਉਣ ਦੀ ਹਾਲਤ ਚ ਹੈ। ਭਾਰਤ ਵਿਚ ਅੱਤਵਾਦੀ ਐਲਾਨੇ ਖਾਲਿਸਤਾਨ ਪੱਖੀ ਆਗੂ ਗੁਰਪਤਵੰਤ ਸਿੰਘ ਪੰਨੂ ਨਾਲ ਜੁੜੇ ਇਕ ਹੋਰ ਸਿੱਖ ਵੱਖਵਾਦੀ ਆਗੂ ਦੇ ਕੈਨੇਡਾ ਦੇ ਓਨਟਾਰੀਓ ਸੂਬੇ ਚ ਘਰ ਤੇ ਗੋਲੀਬਾਰੀ ਕੀਤੀ ਗਈ ਹੈ। ਮੀਡੀਆ ਦੀ ਇਕ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਘਟਨਾ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ ਦੇ ਆਗੂ ਹਰਦੀਪ ਸਿੰਘ ਨਿੱਜਰ ਦੇ ਦੋਸਤ ਸਿਮਰਨਜੀਤ ਸਿੰਘ ਦੇ ਸਰੀ ਸਥਿਤ ਘਰ ਤੇ ਫਾਇਰਿੰਗ ਦੀ ਘਟਨਾ ਤੋਂ ਕੁਝ ਦਿਨ ਬਾਅਦ ਵਾਪਰੀ ਹੈ। ਗਾਰਡੀਅਨ ਅਖਬਾਰ ਦੀ ਖ਼ਬਰ ਮੁਤਾਬਕ ਬ੍ਰੈਂਟਨ ਵਿਚ ਖਾਲਿਸਤਾਨ ਸਮਰਥਕ ਇੰਦਰਜੀਤ ਸਿੰਘ ਗੋਸਲ ਦੇ ਉਸਾਰੀ ਅਧੀਨ ਮਕਾਨ ਦੀ ਖਿੜਕੀ ਵਿਚ ਸੋਮਵਾਰ ਨੂੰ ਕਾਰਤੂਸ ਦਾ ਇਕ ਖੋਲ ਬਰਾਮਦ ਹੋਇਆ। ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਪੀਲ ਖੇਤਰੀ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਹੋਰ ਗੋਲੀਆਂ ਚਲਾਈਆਂ ਗਈਆਂ ਹੋ ਸਕਦੀਆਂ ਹਨ। ਹਾਲਾਂਕਿ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਕ ਕਾਰਤੂਸ ਦਾ ਖੋਲ ਮਿਲਿਆ ਹੈ, ਪਰ ਨਾਲ ਹੀ ਆਖਿਆ ਗਿਆ ਕਿ ਇਸ ਗੋਲੀਬਾਰੀ ਨੂੰ ਗੋਸਲ ਦੀ ਖਾਲਿਸਤਾਨੀ ਲਹਿਰ ਚ ਭੂਮਿਕਾ ਨਾਲ ਜੋੜਨਾ ਜਲਦਬਾਜ਼ੀ ਹੋਵੇਗੀ। ਅਮਰੀਕਾ ਨੇ ਕਿਹਾ ਕਿ ਉਹ ਪਾਕਿਸਤਾਨ ਚ ਜਿਹੜੀ ਵੀ ਸਰਕਾਰ ਬਣੇਗੀ ਉਸ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਅਜੇ ਪਾਕਿਸਤਾਨ ਚ ਕੋਈ ਨਵੀਂ ਸਰਕਾਰ ਨਹੀਂ ਬਣੀ ਹੈ। ਮੇਰੇ ਵਿਚਾਰ ਮੁਤਾਬਕ ਉਥੇ ਸਰਕਾਰ ਦੇ ਗਠਨ ਬਾਰੇ ਅਜੇ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰ ਉਹ ਇਕ ਗੱਲ ਸਪਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਪਾਕਿਸਤਾਨੀ ਆਵਾਮ ਨੇ ਜਿਸ ਨੂੰ ਆਪਣੀ ਅਗਵਾਈ ਕਰਨ ਲਈ ਚੁਣਿਆ ਹੈ, ਅਮਰੀਕਾ ਉਸ ਸਰਕਾਰ ਨਾਲ ਰਲ ਕੇ ਕੰਮ ਕਰੇਗਾ। ਤਰਜਮਾਨ ਨੇ ਕਿਹਾ ਕਿ ਚੋਣਾਂ ਚ ਹੇਰਾਫੇਰੀ ਅਤੇ ਧੋਖਾਧੜੀ ਦੇ ਦਾਅਵਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ ਤੇ ਅੱਜ ਸੰਯੁਕਤ ਅਰਬ ਅਮੀਰਾਤ ਪਹੁੰਚੇ ਗਏ ਹਨ। ਇਸ ਦੌਰਾਨ ਉਹ ਦੋ ਪੱਖੀ ਰਾਜਨੀਤਿਕ ਭਾਈਵਾਲ ਨੂੰ ਅੱਗੇ ਵਧਾਉਣ ਲਈ ਖਾੜੀ ਦੇਸ਼ ਦੇ ਵੱਡੇ ਨੇਤਾਵਾਂ ਨਾਲ ਚਰਚਾ ਕਰਨਗੇ। ਪ੍ਰਧਾਨ ਮੰਤਰੀ ਅਬੂ ਧਾਬੀ ਵਿਚ ਪਹਿਲੇ ਮੰਦਰ ਦਾ ਉਦਘਾਟਨ ਵੀ ਕਰਨਗੇ। 2015 ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ UAE ਦੀ ਇਹ 7ਵੀਂ ਯਾਤਰਾ ਹੈ। ਪੰਜਾਬ ਨੇ ਸ਼ੰਭੂ ਸਰਹੱਦ ਤੇ ਆਪਣੇ ਖੇਤਰ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਤੋਂ ਹਰਿਆਣਾ ਵੱਲੋਂ ਅਥਰੂ ਗੈਸ ਦੇ ਗੋਲੇ ਛੱਡਣ ਲਈ ਡਰੋਨ ਦੀ ਵਰਤੋਂ ਕਰਨ ਤੇ ਇਤਰਾਜ਼ ਜਤਾਇਆ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ਼ੰਭੂ ਸਰਹੱਦ ਤੇ ਪੰਜਾਬ ਦੇ ਅੰਦਰ ਆਪਣੇ ਡਰੋਨ ਨਾ ਭੇਜਣ ਲਈ ਕਿਹਾ ਹੈ। ਹਰਿਆਣਾ ਪੁਲਿਸ ਨੇ ਮੰਗਲਵਾਰ ਨੂੰ ਵੱਖ ਵੱਖ ਮੰਗਾਂ ਨੂੰ ਲੈ ਕੇ ਕੇਂਦਰ ਤੇ ਦਬਾਅ ਬਣਾਉਣ ਲਈ ਦਿੱਲੀ ਵੱਲ ਮਾਰਚ ਕਰਦੇ ਹੋਏ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਨੂੰ ਖਿੰਡਾਉਣ ਲਈ ਅਥਰੂ ਗੈਸ ਦੇ ਗੋਲੇ ਛੱਡਣ ਲਈ ਡਰੋਨ ਦਾ ਤੈਨਾਤ ਕੀਤੇ। ਭਾਜਪਾ ਨੇ ਅੱਜ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਐਲ ਮਰੂਗਨ ਨੂੰ ਕ੍ਰਮਵਾਰ ਉੜੀਸਾ ਅਤੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਜੇ ਦੋਵੇਂ ਨੇਤਾ ਚੋਣ ਜਿੱਤ ਜਾਂਦੇ ਹਨ ਤਾਂ ਇਹ ਰਾਜ ਸਭਾ ਚ ਉਨ੍ਹਾਂ ਦਾ ਦੂਜਾ ਕਾਰਜਕਾਲ ਹੋਵੇਗਾ। ਰੇਲ ਮੰਤਰੀ ਵੈਸ਼ਨਵ ਦੇ ਰਾਜ ਦੀ ਸੱਤਾਧਾਰੀ ਬੀਜੂ ਜਨਤਾ ਦਲ ਦੇ ਸਮਰਥਨ ਨਾਲ ਚੁਣੇ ਜਾਣ ਦੀ ਸੰਭਾਵਨਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿਚ ਰਾਜ ਮੰਤਰੀ ਮਰੂਗਨ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ ਭਾਜਪਾ ਨੇ ਰਾਜ ਵਿਚੋਂ 5 ਖਾਲੀ ਅਹੁਦਿਆਂ ਲਈ 3 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਉਮੀਸ਼ਨਾਥ ਮਹਾਰਾਜ, ਮਈਆ ਨਰੋਲੀਆ ਅਤੇ ਬੰਸੀ ਲਾਲ ਗੁੱਜਰ ਨੂੰ ਉਮੀਦਵਾਰ ਬਣਾਇਆ ਹੈ। ਮੱਧ ਪ੍ਰਦੇਸ਼ ਵਿਚ ਭਾਜਪਾ 4 ਸੀਟਾਂ ਜਿੱਤ ਸਕਦੀ ਹੈ, ਜਦਕਿ ਕਾਂਗਰਸ 1 ਸੀਟ ਜਿੱਤ ਸਕਦੀ ਹੈ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉੱਤਰ ਕੋਰੀਆ ਨੇ ਆਪਣੇ ਉੱਤਰ ਪੂਰਬੀ ਤੱਟ ਤੇ ਪਾਣੀ ਵਿਚ ਕਈ ਕਰੂਜ਼ ਮਿਜ਼ਾਇਲਾਂ ਦਾਗੀਆਂ ਹਨ। ਜਨਵਰੀ ਤੋਂ ਬਾਅਦ ਉੱਤਰੀ ਕੋਰੀਆ ਦਾ 5ਵਾਂ ਪਰੀਖਣ ਹੈ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੇ ਹਥਿਆਰਾਂ ਦੇ ਪਰੀਖਣ ਨੂੰ ਤੇਜ਼ ਕਰ ਦਿੱਤਾ ਹੈ ਅਤੇ ਦੱਖਣੀ ਕੋਰੀਆ ਤੇ ਅਮਰੀਕਾ ਦੇ ਨਾਲ ਪਰਮਾਣੂ ਸੰਘਰਸ਼ ਨੂੰ ਲੈ ਕੇ ਭੜਕਾਊ ਬਿਆਨ ਦਿੱਤੇ ਹਨ। ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਮੈਨੇਜਰ ਨੇ ਕਤਰ ਤੋਂ ਰਿਹਾ ਕੀਤੇ ਗਏ 8 ਭਾਰਤੀ ਜਲ ਸੇਨਾ ਦੇ ਕਰਮਚਾਰੀਆਂ ਦੀ ਰਿਹਾਈ ਵਿਚ ਅਭਿਨੇਤਾ ਦੀ ਭੂਮਿਕਾ ਬਾਰੇ ਫੈਲ ਰਹੀਆਂ ਰਿਪੋਰਟਾਂ ਨੂੰ ਸਿਰੇ ਤੇ ਖਾਰਜ ਕੀਤਾ ਹੈ। ਇਹ ਨੋਟ ਕੀਤਾ ਜਾਣਾ ਚਾਹੀਦਾ ਕਿ ਭਾਰਤੀ ਕੱਟੜਪੰਥੀ ਪਾਰਟੀ ਭਾਜਪਾ ਨੇਤਾ ਅਤੇ ਸਾਬਕਾ ਰਾਜ ਮੈਂਬਰ ਸੁਬਰਮਨੀਅਮ ਸਵਾਮੀ ਨੇ ਦਾਅਵਾ ਕੀਤਾ ਕਿ ਸ਼ਾਹਰੁਖ ਖਾਨ ਨੇ ਕਤਰ ਦੇ ਅਧਿਕਾਰੀਆਂ ਨੂੰ 8 ਦੋਸ਼ੀ ਭਾਰਤੀ ਜਲ ਸੇਨਾ ਦੇ ਕਰਮਚਾਰੀਆਂ ਨੂੰ ਰਿਹਾਅ ਕਰਨ ਲਈ ਮਨਾ ਲਿਆ। ਹਾਲਾਂਕਿ ਬੀਤੀ ਸ਼ਾਮ ਅਭਿਨੇਤਾ ਦੀ ਮੈਨੇਜਰ ਪੂਜਾ ਡਡਾਲੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਸ਼ਾਹਰੁਖ ਖਾਨ ਦੇ ਦਫ਼ਤਰ ਤੋਂ ਇੱਕ ਸੰਦੇਸ਼ ਸਾਂਝਾ ਕੀਤਾ ਅਤੇ ਸਾਰਿਆਂ ਦਾਅਵਿਆਂ ਨੂੰ ਬੇਬੁਨਿਆਦ ਕਰਾਰ ਦਿੱਤਾ। ਜਾਰੀ ਕੀਤੇ ਗਏ ਸੰਦੇਸ਼ ਮੁਤਾਬਕ ਹਾਲ ਹੀ ਚ ਕਤਰ ਤੋਂ ਰਿਹਾਅ ਕੀਤੇ ਗਏ ਭਾਰਤੀ ਜਲ ਸੇਨਾ ਦੇ 8 ਕਰਮਚਾਰੀਆਂ ਦੀ ਰਿਹਾਈ ਚ ਸ਼ਾਹਰੁਖ ਖਾਨ ਦੀ ਕੋਈ ਸ਼ਮੂਲੀਅਤ ਨਹੀਂ ਹੈ। ਸ਼ਾਹਰੁਖ ਖਾਨ ਦੀ ਟੀਮ ਦੀ ਮੈਨੇਜਰ ਪੂਜਾ ਡਡਲਾਨੀ ਨੇ ਸੰਦੇਸ਼ ਚ ਕਿਹਾ ਕਿ ਮੀਡੀਆ ਚ ਇਹ ਖ਼ਬਰ ਘੁੰਮ ਰਹੀ ਹੈ ਕਿ ਸ਼ਾਹਰੁਖ ਖਾਨ ਨੇ ਕਤਰ ਤੋਂ 8 ਭਾਰਤੀ ਜਲ ਸੇਨਾ ਅਧਿਕਾਰੀਆਂ ਦੀ ਰਿਹਾਈ ਚ ਕਥਿਤ ਤੌਰ ਤੇ ਭੂਮਿਕਾ ਨਿਭਾਈ ਸੀ। ਸ਼ਾਹਰੁਖ ਖਾਨ ਦੇ ਦਫ਼ਤਰ ਚ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਦੀਆਂ ਅਟਕਲਾਂ ਬੇਬੁਨਿਆਦੀ ਹਨ। ਸੰਦੇਸ਼ ਵਿਚ ਕਿਹਾ ਗਿਆ ਕਿ ਇਹ ਕੰਮ ਭਾਰਤੀ ਅਧਿਕਾਰੀਆਂ ਦੁਆਰਾ ਕੀਤਾ ਗਿਆ ਸੀ ਅਤੇ ਸ਼ਾਹਰੁਖ ਖਾਨ ਇਸ ਵਿਚ ਆਪਣੀ ਭੂਮਿਕਾ ਬਾਰੇ ਫੈਲ ਰਹੀਆਂ ਅਫਵਾਹਾਂ ਤੋਂ ਇਨਕਾਰ ਕਰਦੇ ਹਨ। PMLN ਦੀ ਪ੍ਰਧਾਨ ਸ਼ਹਿਬਾਜ਼ ਸ਼ਰੀਫ ਤੋਂ ਸੇਧ ਲੈਂਦੇ ਹਨ ਤਾਂ ਇਸ ਸਮੇਂ ਦੇਸ਼ ਨੂੰ ਤੁਹਾਡੀ ਲੋੜ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਮੇਰੇ ਤੇ ਵਿਸ਼ਵਾਸ ਕਰੋ, ਇਸ ਸਮੇਂ ਕੋਈ ਵੀ ਖੁਸ਼ੀ ਨਾਲ ਸਰਕਾਰ ਨੂੰ ਸੰਭਾਲਣਾ ਨਹੀਂ ਚਾਹੁੰਦਾ ਹੈ। ਉਨ੍ਹਾਂ ਨੇ ਮੌਲਾਨਾ ਫਜ਼ਲੂਰ ਰਹਿਮਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਇੱਕ ਵਾਰ ਫਿਰ ਸਾਡੀ ਅਗਵਾਈ ਕਰਨ। ਸੂਤਰਾਂ ਮੁਤਾਬਕ ਮੌਲਾਨਾ ਫਜ਼ਲੂਰ ਰਹਿਮਾਨ ਨੇ ਕਿਹਾ ਕਿ ਅਸੀਂ ਹਮੇਸ਼ਾ ਦੇਸ਼ ਅਤੇ ਕੌਮ ਲਈ ਕੁਰਬਾਨੀਆਂ ਦਿੱਤੀਆਂ ਹਨ। ਮੀਆਂ ਸਾਹਿਬ, ਇਸ ਚੋਣ ਵਿਚ ਵੀ ਸਾਡੇ ਨਾਲ ਕੁਝ ਬੇਮਿਸਾਲ ਹੋਇਆ। ਮੌਲਾਨਾ ਫਜ਼ਲੂਰ ਰਹਿਮਾਨ ਨੇ ਕਿਹਾ ਕਿ ਅਸੀਂ ਹਮੇਸ਼ਾ ਦੇਸ਼ ਦੇ ਹਿੱਤ ਲਈ ਆਪਣੀ ਰਾਜਨੀਤੀ ਦੀ ਕੁਰਬਾਨੀ ਦਿੱਤੀ ਹੈ। ਮੈਂ ਆਪਣੀ ਮਜਲਿਸ ਸ਼ੂਰੀ ਮੀਟਿੰਗ ਵਿਚ ਵੀ ਤੁਹਾਡੇ ਸੁਝਾਅ ਜ਼ਰੂਰ ਰੱਖਾਂਗਾ। ਸੂਤਰਾਂ ਦਾ ਕਹਿਣਾ ਹੈ ਕਿ ਮੌਲਾਨਾ ਫਜ਼ਲੂਰ ਰਹਿਮਾਨ ਨੇ ਕਿਹਾ ਕਿ ਪਾਕਿਸਤਾਨੀ ਲੋਕਾਂ ਦੀ ਭਲਾਈ ਅਤੇ ਸੁਧਾਰ ਲਈ ਹਾਂ ਪੱਖੀ ਫੈਸਲੇ ਹੋਣਗੇ। ਸੂਤਰਾਂ ਮੁਤਾਬਕ ਸ਼ਹਿਬਾਜ਼ ਸ਼ਰੀਫ ਨੇ ਮੌਲਾਨਾ ਫਜ਼ਲੂਰ ਰਹਿਮਾਨ ਨੂੰ ਗੱਠਜੋੜ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ, ਜਦਕਿ ਮੌਲਾਨਾ ਫਜ਼ਲੂਰ ਰਹਿਮਾਨ ਨੇ ਉਨ੍ਹਾਂ ਨੂੰ ਆਪਣੇ ਇਰਾਦੇ ਤੋਂ ਜਾਣੂ ਕਰਵਾਇਆ ਹੈ। ਦੋਹਾਂ ਨੇਤਾਵਾਂ ਦੀ ਬੈਠਕ ਚ ਮੌਲਾਨਾ ਫਜ਼ਲੂਰ ਰਹਿਮਾਨ ਨੇ JUI ਨਾਲ ਕਥਿਤ ਧਾਂਦਲੀ ਸ਼ਿਕਾਇਤ ਕੀਤੀ ਅਤੇ ਸ਼ਿਕਾਇਤ ਕੀਤੀ ਕਿ ਸਾਡਾ ਫਤਵਾ ਚੋਰੀ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੌਲਾਨਾ ਫਜ਼ਲੂਰ ਰਹਿਮਾਨ ਨੇ ਕਿਹਾ